ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
S&S ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000
ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਸੂਰਠ ਮਹਲਾ ਪੰਜਵਾਂ ਹਮਰੀ ਗਣਤ ਨ ਗਣੀਆਂ ਕਾਈ ਆਪਣਾ ਬਿਰਧ ਪਛਾਣ ਹਾਥ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤ ਨ ਗਣੀਆਂ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਤ ਮਿਹਰਵਾਨ ਬੰਧ ਪਾਇਆ ਮੇਰਾ ਸਤਿਗੁਰ ਪੂਰਾ ਹੋਈ ਸਰਬ ਕਲਿਆਣ ਰਾਓ ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਵੈਜ ਰਾਖੀ ਨਾਨਕ ਸਤਿਗੁਰਬਾਣ ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਵੈਜ ਰਾਖੀ ਨਾਨਕ ਸਤਿਗੁਰਬਾਣ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚੌਰ ਛਤਰ ਤਖ ਦੇ ਮਾਲਕ ਗਿਆਨ ਦੇ ਸਾਗਰ ਲਸਾਨੀ ਵਿਰਸਾ ਪੂਰਨ ਸਤਿਗੁਰੂ ਪਰਮ ਸਨਮਾਨ ਯੋਗ ਸਤਿਕਾਰ ਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਜ ਦੇ ਅੰਮ੍ਰਿਤ ਵੇਲ ਦੇ ਸੋਠ ਰਾਗ ਦੇ ਅੰਦਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਇਲਾਹੀ ਬਾਣੀ ਦੇ ਫੁਰਮਾਨ ਮੇਰੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਪਿਆਰਿਓ ਪਰਮਾਤਮਾ ਅਸਾਂ ਜੀਵਾਂ ਦੇ ਕੀਤੇ ਮੰਦ ਕਰਮਾਂ ਦਾ ਕੋਈ ਖਿਆਲ ਨਹੀਂ ਕਰਦਾ, ਕੋਈ ਗਿਣਤੀ ਨਹੀਂ ਕਰਦਾ। ਉਹ ਆਪਣੇ ਮੁੱਢ ਕਦੀਮਾਂ ਦੇ ਪਿਆਰ ਵਾਲੇ ਸੁਭਾਅ ਨੂੰ ਸਦਾ ਯਾਦ ਚੇਤੇ ਰੱਖਦਾ ਹੈ। ਉਹ ਸਗੋਂ ਸਾਨੂੰ ਗੁਰੂ ਮਿਲਾ ਕੇ, ਸਾਨੂੰ ਆਪਣੇ ਬਣਾ ਕੇ, ਆਪਣਾ ਹੱਥ ਦੇ ਕੇ ਸਾਨੂੰ ਵਿਕਾਰਾਂ ਵੱਲੋਂ ਬਚਾਉਂਦਾ ਹੈ। ਜਿਸ ਵਡਭਾਗੀ ਨੂੰ ਗੁਰੂ ਮਿਲ ਪੈਂਦਾ ਹੈ ਉਹ ਸਦਾ ਹੀ ਆਤਮਕ ਆਨੰਦ ਮਾਣਦਾ ਹੈ। ਸਦਾ ਕਾਇਮ ਰਹਿਣ ਵਾਲਾ ਮਾਲਕ ਪ੍ਰਭੂ ਸਦਾ ਦਿਆਵਾਨ ਰਹਿੰਦਾ ਹੈ। ਪਿਆਰਿਓ ਕੁਕਰਮਾਂ ਵੱਲ ਪਰਤ ਰਹੇ ਬੰਦਿਆਂ ਨੂੰ ਉਹ ਗੁਰੂ ਮਿਲਾਉਂਦਾ ਹੈ। ਜਿਸ ਨੂੰ ਪਿਆਰਿਓ ਪੂਰਾ ਗੁਰੂ ਮਿਲ ਪਿਆ ਉਸਦੇ ਵਿਕਾਰਾਂ ਦੇ ਰਸਤੇ ਵਿੱਚ ਮੇਰੇ ਪੂਰੇ ਗੁਰੂ ਨੇ ਬੰਨ ਮਾਰ ਦਿੱਤਾ ਹੈ। ਇਸ ਤਰ੍ਹਾਂ ਉਹਦੇ ਅੰਦਰ ਸਾਰੇ ਆਤਮਕ ਆਨੰਦ ਪੈਦਾ ਹੋ ਗਏ ਹਨ। ਜਿਸ ਪਰਮਾਤਮਾ ਨੇ ਜਿੰਦ ਪਾ ਕੇ ਸਾਡਾ ਸਰੀਰ ਪੈਦਾ ਕੀਤਾ ਪਿਆਰਿਓ, ਜਿਹੜਾ ਹਰ ਵੇਲੇ ਸਾਨੂੰ ਖੁਰਾਕ ਤੇ ਪੋਸ਼ਾਕ ਦੇ ਰਿਹਾ ਹੈ, ਉਹ ਪਰਮਾਤਮਾ ਸੰਸਾਰ ਸਮੁੰਦਰ ਦੀਆਂ ਵਿਕਾਰਾਂ ਲਹਿਰਾਂ ਤੇ ਆਪਣੇ ਸੇਵਕ ਦੀ ਇੱਜ਼ਤ ਗੁਰੂ ਮਿਲਾ ਕੇ ਆਪ ਕਰਦਾ ਹੈ, ਬਚਾਉਂਦਾ ਹੈ। ਸਤਿਗੁਰੂ ਜੀ ਫਰਮਾਉਂਦੇ ਹਨ, ਮੈਂ ਉਸ ਪਰਮਾਤਮਾ ਤੋਂ ਸਦਾ ਹੀ ਸਦਕੇ ਜਾਂਦਾ ਹਾਂ, ਸਦਾ ਹੀ ਕੁਰਬਾਨ ਜਾਂਦਾ ਹਾਂ। ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ। ਸੋ ਪਿਆਰੋ ਅਸੀਂ ਉਸ ਪਰਮ ਪਿਤਾ ਪ੍ਰਭੂ ਪਰਮੇਸ਼ਰ ਦਾ ਸਿਮਰਨ ਕਰੀਏ, ਨਾਮ ਜਪੀਏ, ਔਰ ਜਿਹੜੇ ਕਰਮ ਕਮਾਉਣ ਲਈ ਅਸੀਂ ਸੰਸਾਰ ਤੇ ਆਏ ਹਾਂ, ਜਿਸ ਜਲ ਦੇ ਕਾਰਨ ਤੁਮ ਜਗੇ ਆਏ ਸੋ ਅੰਮ੍ਰਿਤ ਗੁਰ ਪਾਹੀਜਿਓ। ਸੋ ਆਓ ਅਸੀਂ ਉਸ ਪਰਮ ਪਿਤਾ ਪ੍ਰਭੂ ਪਰਮੇਸ਼ਰ ਦਾ ਸਿਮਰਨ ਕਰੀਏ, ਗੁਰੂ ਨਾਨਕ ਪਾਤਸ਼ਾਹ ਦੀ ਸੋਚ ਤੇ ਪਹਿਰਾ ਦਈਏ ਤਾਂ ਕਿ ਸਾਡੇ ਮਨੁੱਖਾ ਜਨਮ ਸਫਲਾ ਹੋਵੇ, ਸਾਡੇ ਲੋਕ ਸੁਖੀ ਪਲੋਕ ਸੇਲ ਹੋਣ, ਅਸੀਂ ਆਪਣੇ ਪਰਮ ਪਿਤਾ ਪ੍ਰਭੂ ਪਰਮੇਸ਼ਰ ਦੀ ਦਰਗਾਹ ਚ ਪ੍ਰਵਾਨ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ,
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 ਸਤਨਾਮ ਸ੍ਰੀ
Western Construction Design and Build, Terrain Approved, Custom Homes, Town Homes, Multi-Tenant Buildings, Plazas, Medical Building Project. Jameen Tuhadi Kam Asada, Apne Man Pasande Ghar Banwao. From Architecture to City Approval, Foundation Digi to Complete Structure, Superior Quality Work. Preston Construction, 905-461-5115, 905-461-5115, PrestonConstruction.ca. Check our previous projects.
ਬ੍ਰੈਂਪਟਨ ਵਿੱਚ ਰਦਰਫੋਰਡ ਅਤੇ ਗਲਿਡਨ ਦੇ ਲਾਗੇ 80 ਹੇਲ ਰੋਡ ਉੱਪਰ ਯੂਨਿਟ ਨੰਬਰ 1 ਤੋਂ 3 ਵਿੱਚ ਆਰਬੀ ਬਿਲਡਿੰਗ ਸਪਲਾਈ ਖੁੱਲ ਚੁੱਕਿਆ ਹੈ।
ਜੀ ਹਾਂ, ਰੈਨੋਵੇਸ਼ਨ ਅਤੇ ਕੰਸਟਰਕਸ਼ਨ ਕੰਟਰੈਕਟਰ ਜਿਹੜਾ ਧਿਆਨ ਦੇਣ, ਇੱਥੇ ਤੁਸੀਂ ਹੋਲਸੇਲ ਰੇਟ ਉੱਪਰ ਡੋਰਸ, ਬੇਸ ਬੋਰਡ, ਡਰਾਈਵਾਲ, ਮੱਟ, ਪਲੰਬਿੰਗ, ਐਚਵੈਕ, ਇੰਸੂਲੇਸ਼ਨ, ਹਾਰਡਵੁੱਡ, ਲੈਮੀਨੇਟ, ਵਿਨਾਇਲ, ਟਾਇਲਸ, ਬੈਕ ਸਪਲੈਸ਼, ਸਟੋਨ ਜਾਂ ਫਿਰ ਵੈਰਾਈਟੀਜ਼,
ਗੱਲ ਕੀ ਹਰ ਤਰ੍ਹਾਂ ਦਾ ਬਿਲਡਿੰਗ ਮਟੀਰੀਅਲ ਤੁਸੀਂ ਇੱਥੋਂ ਖਰੀਦ ਸਕਦੇ ਹੋ।
ਜ਼ਿਆਦਾ ਜਾਣਕਾਰੀ ਲਈ ਅੱਜ ਹੀ ਕਾਲ ਕਰੋ ਰਣਜੀਤ ਸਿੰਘ 905-454-8000। ਜੀ ਹਾਂ, 905-454-8000।
ਬਿਲਕੁਲ,
ਸੀਮਾ ਬਿਆਨਾ ਕਹਿ ਰਹੇ ਸੀ ਕਿ ਤੇਰਾ ਸਪਾਊਸ ਵੀਜ਼ਾ 3 ਤੋਂ 6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ।
ਜੀ, ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਟੇਟ ਵੀਜ਼ਾ, ਕੈਟਾਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ ਸੀਮਾ ਬਿਆਨਾ।
Grand opening, a car truck delivery, grand opening, tahade jan, jan, raja, truck
ਇਨਵੈਸਟਮੈਂਟ ਦੀ ਸਹੀ ਅਕਾਊਂਟਿੰਗ ਤੇ ਮੈਕਸਿਮਮ ਟੈਕਸ ਬਚਾਉਣਾ ਚਾਹੁੰਦੇ ਹੋ, ਬੈਂਕ ਤੋਂ ਸ਼ਰਤ ਜਾਂ ਲੋਨ ਅਪਰੂਵ ਕਰਾਉਣ ਲਈ ਬਿਜ਼ਨਸ ਪਲਾਨ ਚਾਹੀਦੀ ਹੈ, ਗੱਲ ਕੀ ਕਾਰਪੋਰੇਸ਼ਨ, ਬਿਜ਼ਨਸ ਟੈਕਸ, ਪਰਸਨਲ ਟੈਕਸ, ਨਿਊ ਕਾਰਪੋਰੇਸ਼ਨ ਸੈਟਅਪ, ਬਿਜ਼ਨਸ ਲੋਨ, ਫਾਈਨੈਂਸਿੰਗ, ਬੁੱਕ ਕੀਪਿੰਗ ਦੀ ਜ਼ਰੂਰਤ ਹੈ ਤਾਂ 20 ਸਾਲ ਤੋਂ ਵੱਧ ਤਜਰਬੇਕਾਰ ਚਾਰਟਰਡ ਅਕਾਊਂਟੈਂਟ ਹਰਚੰਦ ਸਿੰਘ ਗਰੋਵਰ CPA CA ਤੁਹਾਡੀ ਮਦਦ ਲਈ ਤਿਆਰ ਹਨ। 905-247-0193, 905-247-0193, 7895 ਡਰਾਈਵ, ਯੂਨਿਟ 214, ਮਿਸਾਗਾ ਵਿੱਚ, ਡੈਰੀ ਅਤੇ ਡਿਕਸੀ ਦੇ ਏਰੀਆ 'ਚ ਪਹੁੰਚੋ।
ਟ੍ਰਿਪਲ ਏ ਲੈਂਡਸਕੇਪਿੰਗ ਹੁਣ ਸਮਰ ਆ ਗਈਆਂ ਹਨ। ਆਪਣੇ ਘਰ ਦੇ ਫਰੰਟ ਨੂੰ ਨਵਾਂ ਘਾਹ ਲਗਵਾ ਕੇ ਘਰ ਦੀ ਸੁੰਦਰਤਾ ਨੂੰ ਹੋਰ ਵਧਾਓ। ਇੱਕ ਹੀ ਨਾਮ ਯਾਦ ਰੱਖੋ, ਟ੍ਰਿਪਲ ਏ ਲੈਂਡਸਕੇਪਿੰਗ। ਇਹ ਜੜੀ ਬੂਟੀਆਂ ਤੋਂ ਛੁਟਕਾਰਾ ਪਾਉਣ ਵਿੱਚ ਵੀ ਮਦਦ ਕਰਦੇ ਹਨ। ਅੱਜ ਹੀ ਇਹਨਾਂ ਨੂੰ ਕਾਲ ਕਰੋ ਅਤੇ ਪੁਰਾਣਾ ਖਰਾਬ ਹੋਇਆ ਘਾਹ ਹਟਾ ਕੇ ਨਵਾਂ ਘਾਹ ਲਗਵਾਓ। 100% ਗ੍ਰੀਨ ਗ੍ਰਾਸ, ਇਹ ਟੌਪ ਸੈਲ ਰਾਹੀਂ ਏਰੀਏ ਨੂੰ ਗ੍ਰੇਡ ਅਤੇ ਲੈਵਲ ਵੀ ਕਰਦੇ ਹਨ। ਬੈਸਟ ਕੁਆਲਿਟੀ ਫਾਰ ਦਾ ਲੋਇਸਟ ਪ੍ਰਾਈਸ। ਅੱਜ ਹੀ ਕਾਲ ਕਰੋ 647-84-12-13 6477841213 ਟ੍ਰਿਪਲ ਏ ਲੈਂਡਸਕੇਪਿੰਗ।
ਰੇਡੀਓ ਖਬਰਸਾਰ ਦੇ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰੇਡੀਓ ਖਬਰਸਾਰ ਦੀ ਸ਼ੁਰੂਆਤ ਹਮੇਸ਼ਾ ਤਰ੍ਹਾਂ ਗੁਰਦੁਆਰਾ ਸਿੱਖ ਹੈਰੀਟੇਜ ਸਾਹਿਬ ਤੋਂ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਪਾਸੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਅਤੇ ਉਹਨਾਂ ਦੇ ਪਾਵਰਥ ਸਰਵਣ ਕਰਕੇ ਕੀਤੀ ਜਾਂਦੀ ਹੈ। ਉਸ ਮਾਲਕ ਸੱਚੇ ਪਾਤਸ਼ਾਹ ਦਾ ਔਰ ਤੇ ਆਸਰਾ ਲੈ ਕੇ ਰੇਡੀਓ ਪ੍ਰੋਗਰਾਮ ਖਬਰਸਾਰ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਅਤੇ ਉਸ ਵਾਹਿਗੁਰੂ ਅੱਗੇ ਇਹੀ ਅਰਦਾਸ ਬੇਨਤੀ ਜੋੜੀ ਕੀਤੀ ਜਾਂਦੀ ਹੈ ਕਿ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਅਤੇ ਸਾਰਿਆਂ 'ਤੇ ਮਿਹਰ ਭਰਿਆ ਹੱਥ ਰੱਖੇ। ਅੱਜ ਦਿਨ ਸ਼ੁੱਕਰਵਾਰ ਜੁਲਾਈ ਮਹੀਨੇ ਦੀ 31 ਤਰੀਕ, ਸਮਾਂ 8:11 ਦਾ ਹੋ ਚੁੱਕਿਆ ਜੀ। ਅਤੇ ਤਾਪਮਾਨ ਦੀ ਗੱਲ ਕਰੀਏ ਤਾਂ GTA ਦੇ ਏਰੀਏ ਦੇ ਵਿੱਚ ਤਾਪਮਾਨ ਇਸ ਵਕਤ 21 ਦੱਸਿਆ ਜਾ ਰਿਹਾ ਹੈ ਅਤੇ ਆਸਮਾਨ ਦੇ ਵਿੱਚ ਬਹੁਤ ਸੋਹਣੀ ਧੁੱਪ ਲੱਗੀ ਹੈ। ਬਾਅਦ ਦੁਪਹਿਰ ਜਿਹੜਾ ਤਾਪਮਾਨ ਇਸੇ ਤਰ੍ਹਾਂ 26-27-28 ਦੇ ਆਸ ਪਾਸ ਚਲਿਆ ਜਾਵੇਗਾ ਅਤੇ ਆਸਮਾਨ ਦੇ ਵਿੱਚ ਜਿਹੜੀ ਇਸੇ ਤਰ੍ਹਾਂ ਧੁੱਪ ਲੱਗੀ ਰਹੇਗੀ। ਕੱਲ੍ਹ ਨੂੰ ਭਾਵ ਸ਼ਨਿਚਰਵਾਰ ਨੂੰ ਤਾਪਮਾਨ ਜਿਹੜਾ ਉਹ 29 ਦੱਸਿਆ ਜਾ ਰਿਹਾ ਅਤੇ ਆਸਮਾਨ ਦੇ ਵਿੱਚ ਬੱਦਲ ਅਤੇ ਧੁੱਪ ਜਿਹੜੀ ਉਹ ਬਣੀ ਰਹੇਗੀ। ਫਿਰ ਐਤਵਾਰ ਨੂੰ ਤਾਪਮਾਨ ਜਿਹੜਾ ਉਹ 26 ਦੇ ਆਸ ਪਾਸ ਰਹੇਗਾ। ਆਸਮਾਨ ਦੇ ਵਿੱਚ ਬੱਦਲ ਦੇ ਨਾਲ ਬਿਜਲੀ ਗੜਕਣ ਦੀ ਸੰਭਾਵਨਾ ਜਿਹੜੀ ਆ ਦੱਸੀ ਜਾ ਰਹੀ ਹੈ। ਅੱਜ ਸੂਰਜ 6:08 'ਤੇ ਚੜਿਆ ਸੀ ਅਤੇ ਸ਼ਾਮ ਨੂੰ 8:41 'ਤੇ ਜਿਹੜਾ ਉਹ ਸੂਰਜ ਛੁਪੇਗਾ। ਹਵਾ ਕੋਈ ਇਸ ਵਕਤ 14 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵੱਖ ਰਹੀ ਹੈ, ਜਿਸ ਨਾਲ ਤਾਪਮਾਨ 21 ਮਹਿਸੂਸ ਹੋ ਰਿਹਾ ਹੈ। ਸਾਡਾ ਪੰਜਾਬੀ ਦਾ ਅਖ਼ਬਾਰ ਕੈਨੇਡੀਅਨ ਪੰਜਾਬੀ ਪੋਸਟ ਹੁਣ ਸ਼ੁੱਕਰਵਾਰ ਨੂੰ ਛਾਪ ਕੇ ਤੁਹਾਡੇ ਸਾਹਮਣੇ ਪੇਸ਼ ਹੁੰਦਾ ਹੈ। ਸ਼ੁੱਕਰਵਾਰ ਵਾਲੇ ਦਿਨ ਭਾਵ ਅੱਜ ਦੇ ਦਿਨ ਤੁਸੀਂ ਇਸ ਦੀ ਕਾਪੀ ਜਿਹੜੀ ਆ ਉਹ ਕਿਸੇ ਵੀ ਨੇੜਲੇ ਭਾਰਤੀ ਸਟੋਰ ਤੋਂ ਜਿੱਥੇ ਸਾਡੇ ਬਾਕਸ ਪਏ ਨੇ ਤੁਸੀਂ ਉੱਥੋਂ ਪ੍ਰਾਪਤ ਕਰ ਸਕਦੇ ਹੋ। ਅਤੇ ਔਨਲਾਈਨ ਜਿਹੜੀ ਇਸ ਦੀ ਕਾਪੀ ਆ ਉਹ ਹਰ ਰੋਜ਼ ਮੰਡੇ ਟੂ ਫਰਾਈਡੇ ਅਪਡੇਟ ਹੁੰਦੀ ਆ। ਬਹੁਤ ਸਾਰੇ ਲੋਕ ਉੱਥੇ ਵਿਜ਼ਿਟ ਕਰਦੇ ਨੇ ਔਨਲਾਈਨ ਵੈਬਸਾਈਟ ਕੈਨੇਡੀਅਨ ਪੰਜਾਬੀ ਪੋਸਟ .ca 'ਤੇ ਜਾ ਕੇ ਅਤੇ ਆਪਣੇ ਆਪ ਨੂੰ ਅਪਡੇਟ ਕਰਦੇ ਨੇ ਅਤੇ ਇਸ ਦੀ ਹਾਰਡ ਕਾਪੀ ਜਿਹੜੀ ਆ ਉਹ ਸ਼ੁੱਕਰਵਾਰ ਵਾਲੇ ਦਿਨ ਤੁਹਾਡੇ ਸਾਹਮਣੇ ਪੇਸ਼ ਹੁੰਦੀ ਆ। ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮਿਊਨਿਟੀ ਇਨਫੋਰਮੇਸ਼ਨ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ ਤਾਂ news@punjabipost.ca 'ਤੇ ਤੁਸੀਂ ਸ਼ੇਅਰ ਕਰ ਸਕਦੇ ਹੋ। ਕੋਈ ਵੀ ਬਿਜ਼ਨਸ ਪ੍ਰਮੋਟ ਕਰਨਾ ਹੈ ਤਾਂ ਵੀ ਤੁਸੀਂ news@punjabipost.ca 'ਤੇ ਤੁਸੀਂ ਸ਼ੇਅਰ ਕਰ ਸਕਦੇ ਹੋ ਜਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 6477-6678921 6477-6678921 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਪ੍ਰੋਗਰਾਮ ਦੇ ਪ੍ਰਾਊਡ ਸਪੋਂਸਰ ਹੁੰਦੇ ਨੇ ਜੀ ਹੋਮ ਲਾਈਫ ਸਿਲਵਰ ਸਿਟੀ ਤੋਂ ਗਰਚਾ ਬ੍ਰਦਰਸ 905-913-8500 905-913-8500 'ਤੇ ਗੱਲਬਾਤ ਕੀਤੀ ਜਾ ਸਕਦੀ ਹੋਮ ਲਾਈਫ ਸਿਲਵਰ ਸਿਟੀ ਦੇ ਨਾਲ। ਅਤੇ ਆਲ ਕਾਇੰਡ ਇੰਸ਼ੋਰੈਂਸ ਤੋਂ ਸਿਮਰਨ ਸੈਣ ਜੀ 416-994-7472-416-994-7472 ਸਿਮਰਨ ਜੀ ਦਾ ਨੰਬਰ ਆ। ਇਸ ਨੰਬਰ 'ਤੇ ਤੁਸੀਂ ਸਿਮਰਨ ਜੀ ਦੇ ਨਾਲ ਇੰਸ਼ੋਰੈਂਸ ਦੇ ਸੰਬੰਧ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੁਐਸਚਨ ਕੰਸਰਨ ਹੈ, ਕੋਈ ਵੀ ਐਕਸਪਰਟ ਐਡਵਾਈਸ ਤੁਸੀਂ ਲੈਣੀ ਹੈ, ਕ੍ਰਿਟੀਕਲ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ, ਲਾਈਫ ਟਰਮ ਇੰਸ਼ੋਰੈਂਸ ਇੰਸ਼ੋਰੈਂਸ ਦੇ ਸੰਬੰਧ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸਲਾਹ ਦੇ ਲਈ 416-994-7472 ਸਿਮਰਨ ਜੀ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਗੁਰਸ਼ਰਨ ਬਾਬੀ ਸਿੱਧੂ ਜੀ 647-539-30-20 'ਤੇ ਗੱਲਬਾਤ ਕੀਤੀ ਜਾ ਸਕਦੀ ਹੈ ਗੁਰਸ਼ਰਨ ਬਾਬੀ ਸਿੱਧੂ ਜੀ ਦੇ ਨਾਲ। ਸੋ ਪ੍ਰੋਗਰਾਮ ਦਾ ਸਾਡਾ ਅਗਲਾ ਸੈਗਮੈਂਟ ਹੁੰਦਾ ਜੀ ਗੁੱਡ ਮੋਰਨਿੰਗ ਦਾ ਮੈਸੇਜ, ਹੋਮ ਲਾਈਫ ਸਿਲਵਰ ਸਿਟੀ ਵੱਲੋਂ ਭੇਜਿਆ ਜਾਂਦਾ ਗੁੱਡ ਮੋਰਨਿੰਗ ਦਾ ਮੈਸੇਜ, ਜਿਸ ਨੂੰ ਹਰ ਰੋਜ਼ ਜਗਦੀਸ਼ ਭਾਅ ਜੀ ਸਾਰਿਆਂ ਨਾਲ ਸਾਂਝਾ ਕਰਦੇ ਨੇ ਅਤੇ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ ਨੇ। ਭਾਅ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
WTOR 770 ਤੋਂ ਪ੍ਰੋਗਰਾਮ ਖਾਲਸਾ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਦਾ ਅੱਜ ਦੇ ਪ੍ਰੋਗਰਾਮ 'ਚ ਨਿੱਘਾ ਸਵਾਗਤ। ਮੈਂ ਜਗਦੀਸ਼ ਸਿੰਘ ਗਰੇਵਾਲ ਅਤੇ ਮੇਰੇ ਨਾਲ ਸਾਜਨਦੀਪ ਅੱਜ ਦਾ ਪ੍ਰੋਗਰਾਮ ਲੈ ਕੇ ਤੁਹਾਡੇ ਸੇਵਾ 'ਚ ਹਾਜ਼ਰ। ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ। 7 ਤੋਂ 8 ਕੁਲਵਿੰਦਰ ਸ਼ੀਨਾ ਜੀ ਤੁਹਾਡੇ ਨਾਲ ਆਪਣੀ ਸਾਂਝ ਪਾਉਂਦੇ ਆ, 8 ਤੋਂ 10 ਸਾਡੀ ਵਾਰੀ ਆਉਂਦੀ ਹੈ, 10 ਤੋਂ 12 ਤੁਸੀਂ ਸੁਣਦੇ ਹੋ ਯੁੱਧਵੀਰ ਜਸਵਾਲ ਜੀ ਨੂੰ, 12 ਤੋਂ 1 ਮਹਿਕ ਰੇਡੀਓ, 1 ਤੋਂ 2 ਰੌਣਕ ਪੰਜਾਬ ਦੀ, 2 ਤੋਂ 3 ਨਗਾਰਾ ਅਤੇ ਉਸ ਤੋਂ ਬਾਅਦ ਫਿਰ ਸਾਜ਼ੋ ਆਵਾਜ਼ ਪ੍ਰੋਗਰਾਮ। ਦੇਰ ਸ਼ਾਮ ਤੱਕ ਇਹ ਪ੍ਰੋਗਰਾਮ ਚੱਲਦਾ ਰਹਿੰਦਾ ਹੈ। ਸੋ ਵੱਖ ਵੱਖ ਰੰਗਾਂ ਦੇ ਵੱਖ ਵੱਖ ਹੋਸਟਾਂ ਦੇ ਸਟਾਈਲ ਤੁਹਾਨੂੰ ਸਾਰਾ ਦਿਨ ਜਿੱਥੇ ਇਨਫੋਰਮੇਸ਼ਨ ਨਾਲ ਜੋੜੀ ਰੱਖਦੇ ਨੇ ਅਤੇ ਉਸ ਦੇ ਨਾਲ ਨਾਲ ਤੁਹਾਨੂੰ ਇੰਟਰਟੇਨਮੈਂਟ ਨਾਲ ਵੀ ਜੋੜੀ ਰੱਖਦੇ ਨੇ। ਸੋ ਪ੍ਰੋਗਰਾਮ ਖੌਰਸਾਰ ਦਾ ਅਗਲਾ ਸਾਡਾ ਛੋਟਾ ਜਿਹਾ ਸੈਗਮੈਂਟ ਹੁੰਦਾ ਹੈ ਗੁੱਡ ਮੋਰਨਿੰਗ। ਗੁੱਡ ਮੋਰਨਿੰਗ ਦਾ ਮੈਸੇਜ ਸਾਨੂੰ ਭੇਜਿਆ ਜਾਂਦਾ ਹੈ ਅਜੀਤ ਕਰਚਾ ਜੀ ਵੱਲੋਂ, ਹੋਮ ਲਾਈਫ ਸਰਵਰ ਸਿਟੀ ਵੱਲੋਂ 905-913-8500 ਹੋਮ ਲਾਈਫ ਸਰਵਰ ਸਿਟੀ ਦਾ ਨੰਬਰ ਹੈ 905-913 8500 ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ, ਜੁਆਇਨ ਕਰਨਾ ਹੈ ਹੋਮ ਲਾਈਫ ਯੂਨੀਵਰਸਿਟੀ ਨੂੰ। ਹੋਮ ਲਾਈਫ ਯੂਨੀਵਰਸਿਟੀ ਪੰਜਾਬੀਆਂ ਦੀ ਨੌਰਥ ਅਮਰੀਕਾ ਵਿੱਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਤੇ ਸਭ ਤੋਂ ਵੱਡੀ ਪੰਜਾਬੀਆਂ ਦੀ ਉੱਤਰੀ ਅਮਰੀਕਾ ਵਿੱਚ ਰੀਅਲ ਸਟੇਟ ਬ੍ਰੋਕਰੇਜ ਬਣ ਚੁੱਕੀ ਹੈ। ਸੋ ਸਾਰੇ ਭਾਈਚਾਰੇ ਦਾ ਧੰਨਵਾਦ ਕੀਤਾ ਜਾਂਦਾ ਹੈ ਅਜੀਤ ਕਾਚਾ ਜੀ ਵੱਲੋਂ, ਬਲਜੀਤ ਕਾਚਾ ਜੀ ਵੱਲੋਂ ਅਤੇ ਸਮੁੱਚੀ ਹੋਮ ਲਾਈਫ ਯੂਨੀਵਰਸਿਟੀ ਦੀ ਟੀਮ ਵੱਲੋਂ। ਨੌਰਥ ਅਮਰੀਕਾ 'ਚ ਪੰਜਾਬੀਆਂ ਦੀ ਸਭ ਤੋਂ ਵੱਡੀ ਇਸ ਸਮੇਂ ਇਹ ਬ੍ਰੋਕਰੇਜ ਬਣ ਚੁੱਕੀ ਹੈ। 600 ਪਲੱਸ ਏਜੰਟਸ ਇਸ ਦੇ ਨਾਲ ਕੰਮ ਕਰਦੇ ਨੇ। ਤੁਸੀਂ ਵੀ ਜੁਆਇਨ ਕਰੋ ਹੋਮ ਲਾਈਫ ਯੂਨੀਵਰਸਿਟੀ ਨੂੰ। 905-913-8500 ਦੇ ਉੱਤੇ ਕਾਲ ਕਰੋ, 905-913-8500 ਦੇ ਉੱਤੇ ਕਾਲ ਕਰੋ। 5-star ਬ੍ਰੋਕਰੇਜ ਹੈ ਹੋਮ ਲਾਈਫ ਯੂਨੀਵਰਸਿਟੀ। ਸੋ ਅਗਲਾ ਉਹਨਾਂ ਨੇ ਜਿਹੜਾ ਮੈਸੇਜ ਗੁੱਡ ਮਾਰਨਿੰਗ ਦਾ ਭੇਜਿਆ ਉਹਦੇ 'ਚ ਲਿਖਿਆ ਕਿ ਜਿੱਤਣ ਦਾ ਮਜ਼ਾ ਵੀ ਉਦੋਂ ਹੀ ਆਉਂਦਾ ਹੈ ਜਦੋਂ ਕੋਈ ਤੁਹਾਡੇ ਹਾਰਨ ਦੀ ਉਡੀਕ ਕਰ ਰਿਹਾ ਹੁੰਦਾ ਹੈ। ਸੋ ਮੇਰੇ ਖਿਆਲ ਜਦੋਂ ਇਹ ਹੁਣ ਖਬਰ ਹੈ ਕਿ ਬਈ ਪੰਜਾਬੀਆਂ ਦੀ ਸਭ ਤੋਂ ਵੱਡੀ ਹੋਮ ਲਾਈਫ ਯੂਨੀਵਰਸਿਟੀ ਬਣ ਗਈ ਹੈ, ਅਤੇ ਨੋ ਡਾਊਟ ਅਜੀਤ ਕਰਚਾ ਜੀ ਨੂੰ ਵੀ ਕਾਫੀ ਮੁਸ਼ਕਲਾਂ ਦੇ ਵਿੱਚੋਂ ਗੁਜ਼ਰਨਾ ਪਿਆ ਹੋਵੇਗਾ ਜਦੋਂ ਸ਼ੁਰੂ ਦੇ ਵਿੱਚ ਹੋਮ ਲਾਈਫ ਯੂਨੀਵਰਸਿਟੀ ਖੋਲ੍ਹੀ ਹੈ, ਜਿੱਥੇ ਤੁਹਾਡੇ ਸ਼ੁਭ ਚਿੰਤਕ ਹੁੰਦੇ ਨੇ ਅਤੇ ਕੁਛ ਉੱਥੇ ਐਸੇ ਵੀ ਹੁੰਦੇ ਨੇ ਕਿ ਇਹ ਨਹੀਂ ਕਾਮਯਾਬ ਹੋ ਸਕਦਾ, ਇਹ ਨਹੀਂ ਚੱਲ ਸਕਦਾ ਗਾ, ਇਹ ਨਹੀਂ ਚੱਲੂਗਾ। ਸੋ ਸ਼ਾਇਦ ਇਹ ਧਿਆਨ ਦੇ ਵਿੱਚ ਹੋਵੇ ਉਹਨਾਂ ਦਾ ਕਿ ਜਿੱਤਣ ਦਾ ਮਜ਼ਾ ਵੀ ਉਦੋਂ ਹੀ ਆਉਂਦਾ ਹੈ ਜਦੋਂ ਹਰ ਕੋਈ ਤੁਹਾਡੇ ਹਾਰਨ ਦੀ ਉਡੀਕ ਕਰ ਰਿਹਾ ਹੁੰਦਾ ਹੈ। ਸੋ ਇਸ ਦੇ ਨਾਲ ਹੀ ਉਹਨਾਂ ਲਿਖਿਆ ਕਿ ਮੈਂ ਵਕਤ ਕੋਲੋਂ ਪੁੱਛਿਆ ਕਿ ਅੱਜ ਦੇ ਦੌਰ ਵਿੱਚ ਇਨਸਾਨ ਦਾ ਸਭ ਤੋਂ ਵੱਡਾ ਦੁਸ਼ਮਣ ਕੌਣ ਹੈ, ਤਾਂ ਵਕਤ ਨੇ ਹੱਸਦੇ ਹੋਏ ਬੋਲਿਆ ਇਨਸਾਨ ਦੀ ਚੰਗਿਆਈ। ਇਸ ਮੈਸੇਜ ਦੇ ਨਾਲ ਹੀ ਤੁਹਾਨੂੰ ਸਭ ਨੂੰ ਗੁੱਡ ਮੋਰਨਿੰਗ ਅਤੇ ਤੁਹਾਨੂੰ ਅੱਜ ਦੇ ਦਿਨ ਦੀਆਂ ਸ਼ੁਭ ਇੱਛਾਵਾਂ, ਔਰ ਨਾਲ ਦੀ ਨਾਲ ਜਿੰਨੇ ਹੋਮ ਲਾਈਫ ਯੂਨੀਵਰਸਿਟੀ ਦੇ ਐਸੋਸੀਏਟਸ ਅਤੇ ਰਿਆਲਟਰਸ ਇਸ ਸਮੇਂ ਪ੍ਰੋਗਰਾਮ ਸੁਣ ਰਹੇ ਨੇ ਜਾਂ ਨਹੀਂ ਸੁਣ ਰਹੇ ਗੇ, ਸਭ ਨੂੰ ਅੱਜ ਦੇ ਦਿਨ ਦੀਆਂ ਸ਼ੁਭ ਇੱਛਾਵਾਂ। ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ। ਸੋ ਅਗਲਾ ਸਾਡਾ ਸੈਗਮੈਂਟ ਹੁੰਦਾ ਸਪੋਰਟਸ ਨੂੰ ਕਵਰ ਕਰਦੇ ਨੇ ਗੁਰਪ੍ਰੀਤ ਪੁਰਵਾ ਜੀ, ਔਰ ਗੁਰਪ੍ਰੀਤ ਜੀ ਮੇਰੇ ਨਾਲ ਜੁੜ ਚੁੱਕੇ ਨੇ। ਗੁਰਪ੍ਰੀਤ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਧੰਨਵਾਦ ਜਗਦੀਸ਼ ਜੀ, ਤੁਹਾਨੂੰ ਤੇ ਰੇਡੀਓ ਖਬਰ ਸ਼ਾਰ ਦੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ ਜੀ, ਤੇ ਉਮੀਦ ਕਰਦੇ ਹਾਂ ਸਾਰਿਆਂ ਦਾ ਜਿਹੜਾ ਦਿਨ ਹੈ ਬਹੁਤ ਵਧੀਆ ਸ਼ੁਰੂ ਹੋਇਆ ਹੋਇਆ
ਜੀ। ਵੈਰੀ ਗੁੱਡ ਮਾਰਨਿੰਗ। ਸੋ ਇਸ ਤੋਂ ਪਹਿਲਾਂ ਗੁਰਪ੍ਰੀਤ ਜੀ ਸਪੋਰਟਸ ਨੂੰ ਅਪਡੇਟ ਕਰੀਏ, ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਜਿਹੜੇ ਮੁਸਲਿਮ ਭਰਾ ਹੈ ਉਹਨਾਂ ਨੂੰ ਅੱਜ ਈਦ ਮੁਬਾਰਕ, ਮੁਸਲਿਮ ਭੈਣ ਭਰਾ ਜੋ ਵੀ ਸੁਣਦੇ ਨੇ ਉਹਨਾਂ ਨੂੰ ਅੱਜ ਮੈਂ ਈਦ ਮੁਬਾਰਕ ਆਖਣਾ ਚਾਹਾਂਗਾ। ਅੱਜ ਬੜੀ ਈਦ ਹੈ, ਸੋ ਈਦ ਦੀ ਬਹੁਤ ਬਹੁਤ ਮੁਬਾਰਕਬਾਦ ਹੋਵੇ ਇਹਨਾਂ ਨੂੰ
ਜੀ। ਬਿਲਕੁਲ, ਮੇਰੇ ਵੱਲੋਂ ਵੀ ਈਦ ਉਲ ਅਧਾ ਤੇ ਬਹੁਤ ਬਹੁਤ ਮੁਬਾਰਕਾਂ ਜੀ ਆਪਣੇ ਸਾਰੇ ਮੁਸਲਿਮ ਭੈਣ ਭਰਾਵਾਂ ਨੂੰ ਜਿਹੜੇ ਵੀ ਇਹਨੂੰ ਸੈਲੀਬ੍ਰੇਟ ਕਰ ਰਹੇ ਨੇ ਜੀ, ਉਹਨਾਂ ਨੂੰ ਇੱਕ ਵਾਰੀ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ।
ਥੈਂਕ ਯੂ, ਔਰ ਆਓ ਪ੍ਰੋਗਰਾਮ ਨੂੰ ਅੱਗੇ ਤੁਰਦੇ ਹਾਂ। ਗੁਰਪ੍ਰੀਤ ਜੀ, ਅੱਜ ਪ੍ਰੋਗਰਾਮ ਦੇ ਵਿੱਚ ਦੋ ਸ਼ੇਅਰ ਮੈਂ 3-4 ਵਾਰੀ ਪੜ੍ਹਨੇ ਨੇ, ਰਿਪੀਟ ਕਰਨੇ ਨੇ ਇਹ ਸ਼ੇਅਰ।
ਪਹਿਲਾਂ ਇੱਕ ਫਿਰ ਮੈਨੂੰ ਵੀ ਸੁਣਾ ਦਿਓ ਜੀ, ਬਾਅਦ ਚ ਮੈਂ ਟ੍ਰਾਈ ਕਰਦੇ।
ਮੈਂ ਹੁਣੇ ਹੀ ਤੁਹਾਡੇ ਤੋਂ ਸ਼ੁਰੂ ਕਰਦਾ ਹਾਂ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ, ਅਤੇ ਇਹ ਮੈਂ 3-4 ਵਾਰ ਅੱਜ ਸ਼ੇਅਰ ਰਿਪੀਟ ਕਰਨੇ ਨੇ, ਪਤਾ ਨਹੀਂ ਕੱਲ ਕਿਉਂ ਮੇਰੇ ਇਹ ਦਿਲ ਨੂੰ ਟੁੰਬ ਗਏ ਤੇ ਚੰਗੇ ਲੱਗੇ ਨੇ।
ਅੱਛੀ ਗੱਲ ਹੈ ਜੀ, ਸ਼ੇਰੋ ਸ਼ਾਇਰੀ ਜਿਹੜੀ ਹੈ ਨਾ, ਜਿਹੜੀ ਚੀਜ਼ ਤੁਹਾਨੂੰ ਚੰਗੀ ਲੱਗ ਜੇ ਔਰ ਫਿਰ ਤੁਹਾਨੂੰ ਇੱਕ ਦੋ ਦਿਨਾਂ ਬਾਅਦ ਇਹ ਯਾਦ ਵੀ ਹੋ ਜਾਣੇ ਨੇ, ਫਿਰ ਤੁਸੀਂ ਅਕਸਰ ਬੋਲਿਆ ਕਰੋਗੇ। ਆਉਣ ਦੋ
ਦਰਬਾਰ ਕੇ ਜਬ ਔਦੋਂ ਕੇ ਲੀਏ ਪੈਰੋਂ ਮੇ ਅਨਾ ਗਿਰ ਜਾਤੀ ਹੈ, ਅਨਾ ਸਵੈਮਾਨ
ਜੀ।
ਦਰਬਾਰ ਕੇ ਜਬ ਔਦੋਂ ਕੇ ਲੀਏ ਪੈਰੋਂ ਮੇ ਅਨਾ ਗਿਰ ਜਾਤੀ ਹੈ, ਕੌਮ ਕੇ ਸਰ ਝੁਕ ਜਾਤੇ ਹੈ, ਚਕਰਾ ਕੇ ਹਿਆ ਗਿਰ ਜਾਤੀ ਹੈ। ਜਿਹੜਾ ਹੁਣ ਆਖ ਜਿਹੜਾ ਆਹ ਦੂਜਾ ਸ਼ੇਰ ਆ, ਐਕਚੁਲੀ ਇਹ ਬੋਲਣਾ ਚਾਹੁੰਦਾ ਹਾਂ, ਉਹਦੇ ਲਈ ਪਹਿਲਾਂ ਇਹਦੀ ਥੋੜ੍ਹੀ ਜਿਹੀ ਭੂਮਿਕਾ ਬੰਨਦਾ ਬੰਨਣ ਨੂੰ ਬੋਲਿਆ ਜਾਂਦਾ ਹੈ ਕਿ ਅਬ ਤੱਕ ਤੋ ਹਮਾਰੀ ਆਂਖੋਂ ਨੇ ਦੋ ਹੀ ਤਮਾਸ਼ੇ ਦੇਖੇ ਹੈਂ, ਜਾਂ ਤੋ ਦੇਸ਼ ਕੇ ਰਹਿਬਰ ਗਿਰ ਜਾਤੇ ਹੈ, ਜਾਂ ਫਿਰ ਲੋਕ ਸਭਾ ਗਿਰ ਜਾਤੀ ਹੈ। ਹੁਣ ਆਪਣੇ ਲੋਕ ਸਭਾ ਤਾਂ ਗਿਰੀ ਨਹੀਂ ਗਈ
ਜੀ, ਠੀਕ ਹੈ ਜੀ। ਮੈਨੂੰ ਲੱਗਦਾ ਸੀਗਾ, ਜੀ ਤੀਰ ਦਾ ਨਿਸ਼ਾਨਾ ਕਿਤੇ ਹੋਰ ਜਾ ਕੇ ਵੱਜਣਾ,
ਤੇ ਅਬ ਤੱਕ ਤੋ ਹਮਾਰੀ ਆਂਖੋਂ ਨੇ ਦੋ ਹੀ ਤਮਾਸ਼ੇ ਦੇਖੇ ਹੈ, ਜਾਂ ਤੋ ਦੇਸ਼ ਕੇ ਰਹਿਬਰ ਗਿਰ ਜਾਤੇ ਹੈ, ਜਾਂ ਫਿਰ ਲੋਕ ਸਭਾ ਗਿਰ ਜਾਤੀ ਹੈ। ਅੱਜ ਡਿੱਗੇ ਹੋਏ ਰਹਿਬਰਾਂ ਦੀ ਗੱਲ ਕਰਾਂਗਾ ਅੱਗੇ ਚੱਲ ਕੇ
ਜੀ, ਠੀਕ ਹੈ ਜੀ। ਮੈਂ ਉਹਨਾਂ ਦੇ ਡਿਫੈਂਸ ਦੇ ਵਿੱਚ ਥੋੜਾ ਜਿਹਾ ਸ਼ੇਰ ਪੜ੍ਹ ਦਿੰਦਾ ਜੀ, ਕਹਿੰਦੇ ਨਹੀਂ ਖਾਈ ਠੋਕਰ ਸਫ਼ਰ ਮੇ ਤੋ ਮੰਜ਼ਿਲ ਕੀ ਅਹਿਮੀਅਤ ਕੈਸੇ ਜਾਣੋਗੇ, ਨਹੀਂ ਟਕਰਾਏ ਗਲਤ ਸੇ ਤੋ ਸਹੀ ਕੋ ਕੈਸੇ ਪਹਿਚਾਨੋਗੇ। ਸੋ ਗਲਤੀਆਂ ਹੋ ਜਾਂਦੀਆਂ ਜੀ ਇਨਸਾਨ ਤੋਂ, ਪਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜੀ, ਉੱਥੇ ਉਹਨਾਂ ਨੇ ਨੋਇੰਗਲੀ ਜਿਹੜੀ ਹੈ ਜੀ ਉੱਥੇ ਗਲਤੀਆਂ ਹੋਈਆਂ ਸੋ ਉਹਨੂੰ ਤੁਸੀਂ ਗਲਤੀਆਂ ਨਹੀਂ ਕਹਿ ਸਕਦੇ ਜੀ, ਉੱਥੇ ਫਿਰ ਤੁਹਾਡੀ ਗੱਲ ਪੱਕੀ ਆ ਜੀ, ਫਿਰ ਉਹ ਨਜ਼ਰਾਂ ਚੋਂ ਡਿੱਗਣ ਵਾਲੀ ਤੇ ਆਪਣੇ ਆਪ ਦੀਆਂ ਨਜ਼ਰਾਂ ਚੋਂ ਡਿੱਗਣ ਵਾਲੀ ਵੀ ਗੱਲ ਹੋ ਜਾਂਦੀ ਹੈ।
ਸੋ ਆਓ ਅੱਗੇ ਚੱਲ ਕੇ ਇਸ ਉੱਤੇ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ। ਸੋ ਇਹ ਸ਼ੇਅਰ ਮੈਂ ਅੱਜ ਆਪਣੇ ਸਰੋਤਿਆਂ ਨੂੰ ਵੀ ਯਾਦ ਕਰਾ ਕੇ ਜਾਊਂਗਾ ਅਤੇ ਉਹ ਗੱਲ ਅੱਜ ਸਾਰਾ ਦਿਨ ਕਰਦੇ ਰਹਿਣਗੇ। ਅਤੇ ਆਓ ਸਪੋਰਟਸ ਨੂੰ ਕਵਰ ਕਰੀਏ
ਜੀ। ਬਿਲਕੁਲ, ਔਰ ਸਪੋਰਟਸ ਤੋਂ ਪਹਿਲਾਂ ਇੱਕ ਵਾਰੀ ਆਪਾਂ ਸ਼ਹੀਦ ਊਧਮ ਸਿੰਘ ਨੂੰ ਵੀ ਯਾਦ ਕਰ ਲੈਂਦੇ ਜੀ, ਉਹਨਾਂ ਦਾ ਅੱਜ ਸ਼ਹੀਦੀ ਦਿਵਸ ਹੈ ਜੀ, 31 ਜੁਲਾਈ 1940 ਵਾਲੇ ਦਿਨ। ਸੋ ਉਹਨਾਂ ਨੂੰ ਵੀ ਆਪਾਂ ਸ਼ਰਧਾਂਜਲੀ ਦੇ ਜਿਹੜੇ ਜੀ ਫੁੱਲ ਅਰਪਣ
ਕਰਦੇ ਜੀ, ਔਰ ਉਹਨਾਂ ਨੂੰ ਇੱਕ ਗੀਤ ਅਰਪਿਤ ਕਰਨ ਦੇ ਲਈ ਸ਼ਰਧਾਂਜਲੀ ਦੇ ਤੌਰ ਦੇ ਉੱਤੇ ਸਾਡੇ ਮਿੱਤਰ ਅਮਰਜੀਤ ਰਾਏ ਦੀ ਆਵਾਜ਼ ਦੇ ਵਿੱਚ ਅਸੀਂ ਕੱਢਿਆ ਹੋਇਆ ਔਰ ਕਿਊ ਕੀਤਾ ਹੋਇਆ, ਔਰ ਤੁਹਾਡੀ ਗੱਲਬਾਤ ਤੋਂ ਰਾਈਟ ਵੇ ਬਾਅਦ ਉਸ ਨੂੰ ਅਸੀਂ ਪਲੇ ਕਰਾਂਗੇ
ਜੀ। ਬਿਲਕੁਲ, ਔਰ ਸਪੋਰਟਸ ਵੱਲ ਵਧਦੇ ਆ ਜੀ। ਇੰਡੀਅਨ ਸਪੋਰਟਸ ਤੋਂ ਜਿਹੜੀ ਹੈ ਜੀ ਅੱਜ ਦੀ ਨਿਊਜ਼ ਆਈ ਹੈ, ਔਰ ਰੈਸਲਰ ਜਿਹੜੇ ਸੀਗੇ ਜੀ ਬਬੀਤਾ ਫਗਾਟ ਔਰ ਕਬੱਡੀ ਦੇ ਜਿਹੜੇ ਪਲੇਅਰ ਨੇ ਜੀ ਕਵਿਤਾ ਦੇਵੀ, ਉਹਨਾਂ ਦੋਨਾਂ ਨੂੰ ਡਿਪਟੀ ਡਾਇਰੈਕਟਰ ਚ ਅਪੁਆਇੰਟ ਕੀਤਾ ਗਿਆ ਜੀ ਸਪੋਰਟਸ ਐਂਡ ਯੂਥ ਅਫੇਅਰਸ ਡਿਪਾਰਟਮੈਂਟ ਦੇ ਵਿੱਚ ਹਰਿਆਣਾ ਗਵਰਨਮੈਂਟ ਵੱਲੋਂ। ਸੋ ਉਹਨਾਂ ਨੂੰ ਦੋਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਇਸ ਤੋਂ ਬਿਨਾਂ ਵਰਿੰਦਰ ਸਹਿਵਾਗ ਜਿਹੜੇ ਕ੍ਰਿਕਟਰ ਰਹੇ ਨੇ ਜੀ, ਔਰ ਪੈਰਾ ਓਲੰਪੀਅਨ ਦੀਪਾ ਮਲਿਕ ਤੇ ਹਾਕੀ ਸਟਾਲਵਰਟ ਸਰਦਾਰ ਸਿੰਘ, ਉਹਨਾਂ ਨੂੰ ਜਿਹੜਾ ਹੈ ਜੀ ਸਪੋਰਟਸ ਕਮੇਟੀ ਦੇ ਵਿੱਚ ਇੰਕਲੂਡ ਕੀਤਾ ਗਿਆ। ਉਹ ਕਮੇਟੀ ਜਿਹੜੀ ਕਿ ਨੈਸ਼ਨਲ ਅਵਾਰਡ ਜਿਹੜੇ ਨੇ ਜੀ ਆਪਣੇ ਸਾਰੇ ਤੈਅ ਕਰੇਗੀ, ਔਰ ਸਪੋਰਟਸ ਮਿਨਿਸਟਰੀ ਨੇ ਅੱਜ ਅਨਾਊਂਸ ਕੀਤਾ ਕਿ ਜਿਹੜੀ ਕਮੇਟੀ ਬਣਾਈ ਗਈ ਹੈ ਇਹਦੇ ਵਿੱਚ ਇਹ ਤਿੰਨੋਂ ਜਿਹੜੇ ਪਲੇਅਰ ਨੇ ਜੀ ਹੁਣ ਇਹ ਸਿਲੈਕਸ਼ਨ ਕਰਨਗੇ ਸਪੋਰਟਸ ਅਵਾਰਡ ਦੀ। ਕ੍ਰਿਕਟ ਦੀ ਜੇਕਰ ਗੱਲ ਕਰੀਏ ਜੀ, ਇੰਗਲੈਂਡ ਵਰਸਿਸ ਆਇਰਲੈਂਡ ਪਹਿਲਾ ਓਡੀਆਈ ਮੈਚ ਕੱਲ੍ਹ ਜਿਹੜਾ ਹੋਇਆ ਜੀ, ਇੰਗਲੈਂਡ 6 ਵਿਕਟਾਂ ਦੇ ਨਾਲ ਇਸ ਦੇ ਵਿੱਚ ਜੇਤੂ ਰਿਹਾ। ਅਗਲਾ ਜਿਹੜਾ ਮੈਚ ਹੈ ਜੀ 1 ਅਗਸਤ ਨੂੰ ਸਵੇਰੇ 9 ਵਜੇ ਟੋਰਾਂਟੋ ਦੇ ਟਾਈਮ ਦੇ ਨਾਲ ਸ਼ੁਰੂ ਹੋਣਾ। ਮੇਜਰ ਲੀਗ ਬੇਸਬਾਲ ਦੇ ਵਿੱਚ ਨੈਸ਼ਨਲਸ ਨੇ ਜਿਹੜਾ ਹੈ ਜੀ ਟੋਰਾਂਟੋ ਬਲੂ ਜੇਸ ਨੂੰ 6-4 ਦੇ ਸਕੋਰ ਦੇ ਨਾਲ ਹਰਾਇਆ। NBA ਜਿਹੜੀ ਹੈ ਜੀ ਉਹ ਸਟਾਰਟ ਹੋ ਗਈ ਹੈ। ਰੈਪਟਰਸ ਜਿਹੜੇ ਨੇ ਜੀ ਕੱਲ੍ਹ ਨੂੰ ਸ਼ਾਮ ਨੂੰ 8:30 ਵਜੇ ਖੇਡਣਗੇ, ਔਰ NHL ਦੇ ਵਿੱਚ ਜਿਹੜੀ ਕਿ
ਕੱਲ੍ਹ ਤੋਂ ਲੋਕ TV ਦੇ ਨਾਲ ਜੁੜਨੇ ਸ਼ੁਰੂ ਹੋ ਗਏ ਨੇ ਸਪੋਰਟਸ ਪ੍ਰੇਮੀ। ਸੋ ਕੱਲ੍ਹ 2 ਮੈਚ ਸੀਗੇ ਔਰ ਅੱਛਾ ਲੱਗਿਆ ਜਦੋਂ ਨਿਆਣੇ ਫਟਾਫਟ ਕਹਿੰਦੇ TV ਲਾਓ ਮੈਚ ਸ਼ੁਰੂ ਹੋ ਗਏ ਨੇ
ਜੀ। ਬਿਲਕੁਲ ਬਿਲਕੁਲ, ਔਰ ਇਸੇ ਤਰ੍ਹਾਂ ਹੀ ਜਿਹੜੇ ਹੁਣ ਹਾਕੀ ਦੇ ਮੈਚ ਨੇ ਉਹ ਸ਼ੁਰੂ ਹੋ ਜਾਣੇ ਨੇ, ਔਰ ਹਾਕੀ ਦੇ ਮੈਚ ਹੋਰ ਵੀ ਜ਼ਿਆਦਾ ਦੇਖੇ ਜਾਣੇ ਨੇ। ਉਹਦੀ ਰੀਜ਼ਨਿੰਗ ਇਹ ਆ ਜੀ ਕਿਉਂਕਿ ਸਾਰੇ ਜਿਹੜੇ ਮੋਸਟਲੀ ਮੈਚਸ ਨੇ ਇਹ ਟੋਰਾਂਟੋ ਤੇ ਜਿਹੜੇ ਨੇ ਐਡਮਿੰਟਨ ਦੇ ਵਿੱਚ ਹਬਸ ਦੇ ਵਿੱਚ ਹੋਣੇ ਆ, ਔਰ ਇੱਕ ਦਿਨ ਦੇ ਵਿੱਚ 4-4 ਮੈਚ ਜਿਹੜੇ ਨੇ ਜੀ ਦੇਖਣ ਨੂੰ ਮਿਲਣਗੇ। ਦੁਪਹਿਰੇ 12 ਵਜੇ ਤੋਂ ਹੀ ਮੈਚ ਸ਼ੁਰੂ ਹੋ ਜਾਣੇ ਨੇ, ਸੋ 12 ਵਜੇ 3 ਵਜੇ ਤੇ ਉਸ ਤੋਂ ਬਾਅਦ 7 ਵਜੇ ਤੇ ਕਈ ਵਾਰੀ 10 ਵਜੇ ਵੀ ਹੋਏਗਾ ਜੀ, ਜਦੋਂ ਕਿ ਐਡਮਿੰਟਨ ਦੀ ਟਾਈਮਿੰਗ ਥੋੜੀ ਜਿਹੀ ਡਿਫਰੈਂਟ ਹੈ ਉੱਥੇ ਹੋਏਗਾ
ਜੀ।
ਸੋ NHL ਜਿਹੜੀ ਹੈ ਜੀ ਕੱਲ੍ਹ ਤੋਂ ਸ਼ੁਰੂ ਹੋ ਜਾਣੀ ਹੈ 12 ਵਜੇ ਤੋਂ, ਹਾਲਾਂਕਿ ਲੀਫਸ ਦਾ ਜਿਹੜਾ ਮੈਚ ਹੈ ਜੀ ਉਹ ਸੰਡੇ ਨੂੰ ਰਾਤ ਨੂੰ 8 ਵਜੇ ਹੋਏਗਾ।
ਸੋ
ਹੁਣ ਆਪਾਂ ਵੱਧਦੇ ਹਾਂ ਜੀ ਕੋਰੋਨਾ ਵਾਇਰਸ ਦੇ ਨੰਬਰਸ ਵੱਲ। ਜਿਹੜੇ ਟੋਟਲ ਨੰਬਰ ਨੇ ਜਗਦੀਸ਼ ਜੀ, 1,75,13,238 ਹੋ ਚੁੱਕੇ ਨੇ। ਡੈਥਸ ਜਿਹੜੀਆਂ ਨੇ ਜੀ 6,77,554। ਰਿਕਵਰੀ ਦੀ ਜੇਕਰ ਗੱਲ ਕਰਦੇ ਹਾਂ 1,09,66,906। ਕਰੰਟ ਐਕਟਿਵ ਕੇਸਿਸ ਜਿਹੜੇ ਹੈਗੇ ਨੇ ਜੀ 58,68,778, ਉਹਦੇ ਵਿੱਚੋਂ ਮਾਇਲਡ ਕੰਡੀਸ਼ਨ ਦੇ ਵਿੱਚ 58,02,495। ਸੀਰੀਅਸ ਜਾਂ ਕ੍ਰਿਟੀਕਲ ਨੇ ਜਿਹੜੇ ਜੀ ਉਹ 66,283 ਕੇਸ ਨੇ। ਔਰ ਜੇਕਰ ਆਪਾਂ ਵਰਲਡ ਵਾਈਡ ਜਿਹੜੇ ਨੰਬਰਸ ਆ ਰਹੇ ਨੇ ਉਹਨਾਂ ਤੇ ਯਾਦ ਮਾਰਦੇ ਹਾਂ ਜੀ, ਤਾਂ ਇੱਕ ਵਾਰੀ ਫਿਰ ਤੋਂ USA ਦੇ ਵਿੱਚ 68,569 ਨਵੇਂ ਕੇਸ ਆਏ ਨੇ ਜੀ। 1,465 ਜਿਹੜੀਆਂ ਨੇ ਉੱਥੇ ਮੌਤਾਂ ਹੋਈਆਂ ਨੇ। ਬ੍ਰਾਜ਼ੀਲ ਦੇ ਵਿੱਚ 58,277 ਕੇਸ ਔਰ 1,199 ਮੌਤਾਂ ਹੋਈਆਂ ਨੇ। ਇੰਡੀਆ ਦੇ ਵਿੱਚ 56,966 ਕੇਸ ਆਏ ਨੇ ਜੀ, 783 ਮੌਤਾਂ ਹੋਈਆਂ ਨੇ। ਰਸ਼ੀਆ ਦੇ ਵਿੱਚ 5,509 ਕੇਸਿਸ ਆਏ ਨੇ, 129 ਮੌਤਾਂ ਹੋਈਆਂ ਨੇ। ਸਾਊਥ ਅਫਰੀਕਾ ਦੇ ਵਿੱਚ 11,046 ਕੇਸਿਸ ਆਏ, 315 ਮੌਤਾਂ। ਔਰ ਮੈਕਸੀਕੋ ਦੇ ਵਿੱਚ 5,752 ਨਵੇਂ ਕੇਸਿਸ, 485 ਮੌਤਾਂ। ਔਰ ਇਸੇ ਤਰ੍ਹਾਂ ਜੀ ਜਿਹੜਾ ਮੈਕਸੀਕੋ ਦੇ ਆਲਮੋਸਟ ਬਰਾਬਰ ਪਹੁੰਚ ਗਿਆ ਜੀ ਨਵੀਂ ਕੰਟਰੀ ਨੰਬਰ 7, ਮਤਲਬ ਜਿਹੜੀ ਪਹੁੰਚ ਗਈ ਜੀ ਪੈਰੂ। ਕਾਫੀ ਚਿਰ ਤੋਂ ਨਾਲ ਚੱਲ ਰਿਹਾ ਸੀ ਪਰ ਹੁਣ ਆਲਮੋਸਟ ਉਹਨਾਂ ਨੂੰ ਕੱਟ ਜਾਏਗਾ ਜੀ, ਕਿਉਂਕਿ ਇੱਥੇ ਥੋੜੇ ਜਿਹੇ ਨੰਬਰ ਜ਼ਿਆਦਾ ਆ ਰਹੇ ਨੇ ਮੈਕਸੀਕੋ ਨਾਲੋਂ ਵੀ। ਸੋ 6,800 ਨਵੇਂ ਕੇਸ ਆਏ ਨੇ ਔਰ 205 ਮੌਤਾਂ ਹੋਈਆਂ ਨੇ। ਮੈਕਸੀਕੋ ਦੇ ਟੋਟਲ ਕੇਸਿਸ 4,08,449 ਨੇ ਔਰ ਪੈਰੂ ਜਿਹੜਾ ਹੈ ਜੀ 4,07,492, ਸਿਰਫ 1,000 ਨੰਬਰ ਜਿਹੜਾ ਜੀ ਉਹਨਾਂ ਤੋਂ ਪਿੱਛੇ ਹੈ। ਤੇ ਮੈਨੂੰ ਲੱਗਦਾ ਜੀ ਉਹਨਾਂ ਨੇ ਕੱਲ੍ਹ ਨੂੰ ਉਹਨਾਂ ਤੋਂ ਮੂਹਰੇ ਨਿਕਲ ਜਾਣਾ। ਜੇਕਰ ਆਪਾਂ ਕੈਨੇਡਾ ਦੀ ਗੱਲ ਕਰਦੇ ਹਾਂ, 329 ਨੰਬਰ ਕੇਸ ਆਏ ਨੇ ਜੀ, ਨਵੇਂ ਕੇਸ ਆਏ ਨੇ ਔਰ 12 ਜਿਹੜੀਆਂ ਨੇ ਮੌਤਾਂ ਹੋਈਆਂ ਨੇ। ਓਨਟੇਰੀਓ ਦੇ ਵਿੱਚ ਇੱਕ ਵਾਰੀ ਫਿਰ ਅੰਕੜਾ 100 ਤੋਂ ਥੱਲੇ ਰਿਹਾ ਜੀ, 99 ਨਵੇਂ ਕੇਸ, 3 ਡੈਥਸ। अल्बर्टा दे विच 113 नवे केस 5 मौतां और क्यूबेक दे विच जिहड़े जी 122 नवे केस ते 3 डेथ्स बीसी दे विच 29 नवे केस आए ने जेकर आपां फर्दर पील रीजन की गल करदे आ जी तां ब्रैम्पटन दे विच 13 केस आए ने जगदीश जी और मिसिसागा दे विच 2 नवे केस जिहड़े ने जी ओह पाए गए ने टोरंटो ते पील रीजन जिहड़े ने जी स्टेज 3 दे विच मूव कर रहे ने सो उहदे नाल जिहड़ा जी कल तुसी गल कीती सीगी कि एजुकेशन दे विच जिहड़ियां अनाउंसमेंट होनी है सो उहदी भी मैनूं लगदा तुसी अग्गे जाके गल करोगे पर जिहड़ा मास्क है जी फोर्थ ग्रेड नप वास्ते होएगा जी और हाई स्कूल स्टूडेंट्स जिहड़े ने जी अल्टरनेट डेज ते क्लास अटेंड करनगे क्लास दा साइज 15 तों नहीं वधेगा सो यह जिहड़ियां कुछ मेन मेन जिहड़ियां जी न्यूज अपनियां और अल्बर्टा तों एक नवीं सीरोलॉजी की जिहड़ी स्टडी हुई है जी जिहनूं एग्जामीनेशन ऑफ ब्लड सीरम कहिंदे ने उन्होंने यह स्टडी तो फाइंड आउट किया जी कि तकरीबन 36,000 जिहड़े लोग सीगे जी वो सम टाइम इन मे जिहड़े सीगे इस कोविड-19 तो इनफेक्टेड सीगे अल्बर्टा दे विच
जी और इत्थे ओंटारियो दे विच अपने गुरप्रीत जी रेशियो जिहड़ा प्रोफाइलिंग की गई है कोविड-19 दे मरीजां दी ते उहदे च पाया गया कि मजोरिटी जिहड़े ज़्यादातर लोग कोरोना वायरस नाल प्रभावित होए ने वह मनोरिटी कम्यूनिटीज़ दे विचों या कलर्ड कम्यूनिटी दे विचों कह लिए कल्चर्ड कम्यूनिटी दे विचों कह लिए वह ने जदों रेशियल प्रोफाइलिंग की गई तो दूजी जिहड़ी कि जिन्हां दी इनकम थोड़ी है घट इनकम वाले लोग ने उन्होंने नंबर बहुत ज़्यादा रहे हैं तो प्लस जिहड़े कल्चर्ड लोग ने उन्होंने नंबर ज्यादा रहे ने
कोई रीजनिंग भी दी गई है जी के ये बस ओवरऑल ही के अपना जो पैसे भी है नहीं तो इम्यून सिस्टम भी वीक ही है
रीजनिंग अजे इसकी आवेगी इसकी अज सुबह तो मैं खबर लगातार सुनता आ रहा वा तो ये काफ़ी नंबर हाई ने काफ़ी गैप है मैं ख्याल 80-20% का गैप है जेडे लोग ने कलर्ड कम्यूनिटी के डायवर्स कम्यूनिटी के ने उन्होंने नंबर बहुत ज़्यादा हाई ने जोड़े वाइट कम्यूनिटी के लोग ने उन्होंने नंबर बहुत थोड़े ने और प्लस फिर जोड़ा व्डा फर्क है वह पॉवर्टी इस जी वैल्थ संबंधित है जोड़े लोग अमीर ने वो बहुत घट उन्होंने नंबर ने जोड़े लोग गरीब ने उन्होंने नंबर बहुत हाई ने
बड़ी अच्छी गल है जी यह जिहड़ा तुसी डेटा सांझा कीता है हालांकि डिटेल दे विच हले आउणी आ बाकी ने पर तो एक गल यह भी साबित हुंदी है जी मैं वाइट या कलर्ड कम्यूनिटी की गल नहीं करता तो एक गल पक्की है जी जिहड़े लोग डिसिप्लिन दे विच रहिंदे हां जी जिहड़े डिसिप्लिन दे विच रहिंदे ने जी इहदा मतलब यह है जी वह जिहड़े ने ज्यादा तो ज्यादा इस नूं फाइट कर सके ने जिहड़े इनडिसिप्लिन च रहे ने और जिन्होंने इन फॉलो नहीं किया जी प्रॉपर इंस्ट्रक्शनां नूं किते ना किते वो जिम्मेवार ने जी और उही ज्यादा जिहड़े ने सिक होए ने
सो ब्लैक पीपल एंड अदर पीपल ऑफ कलर मेक अप 83% ऑफ रिपोर्टेड कोविड-19 केसेस इन टोरंटो 83%
इत्थे गल फिर केयरलैसनैस की आ जाती है भाजी फिर उस तो बाद जो आप कोई यह जी वर्डिंग यूज कर लें कई बार कोई गलत हो जाती है तो फिर वड्डा मुद्दा बना लिया जाता है कि सानू
टारगेट इन अगे जी ब्रेकअप किया गया गुरप्रीत जी उहदे च है कि 21% ऑफ रिपोर्टेड केसेज अफेक्टेड ब्लैक पीपल हू मेक अप ओनली 9% ऑफ द सिटीज ओवरऑल पॉपुलेशन
यस
सो ब्लैक फिर बाकी जिहड़े बच गए ने होर 60% ते उहदे च जिहड़े बाकी डायवर्स कम्यूनिटी दे विचों ओह आउंदे ने सो दा मतलब आपां जिहड़े डायवर्स कम्यूनिटी दे विचों लोक हैं अपने नंबर्स भी काफ़ी हाई ने जदों ये रख्या गया सारा डाटा कढ़िया गया अरब कंट्रीज दे मिडल ईस्टर्न वैसट एशियन पीपल रीप्रजेंट्स 11% ऑफ द सिटीज कोविड-19 केसिज वाइल ओनली मेकिंग अ 4% ऑफ द टोटल पॉपुलेशन सो इस अलावा ईस्ट इंडियन एंड वाइट पीपल आर अंडर रीप्रजेंटेड कंपेयर टू द साइज ऑफ दोज पॉपुलेशन सो ईस्ट इंडियन ईस्ट एशियन एंड वाइट पीपल्स इन्होंने नंबर घट ने
अच्छी गल है जी और यह मैनूं खुशी भी हुई है जी इहदे विच ईस्ट इंडियन और जिहड़ी वाइट कम्यूनिटी का जिहड़ा नाम आया कि उहदा रीजन यह नहीं है कि मैं इन्हां नूं कोई इन्हां दी कल्लियां दो कम्यूनिटीज की तारीफ करदा पर एक गल पक्की है जी जदों भी कोई इहो जी गल हुंदी है तां लोक फिर उहनां नूं वाइट कम्यूनिटी नूं छेड़न लग जांदे ने जी भी इह तां डरदे ने इह तां डरपोक ने पता नहीं तां मास्क लाई फिरदे ने पर हुण रिजल्ट अपने सामने है जी
चाहे उह इक वारी फिर मैं रिपीट कर दिंदा गुरप्रीत जी सारे रिजल्ट्स ने जिहड़े इह अरब कंट्री मिडल ईस्टर्न वैसटर्न एशियन जिहड़ी के टोटल पापूलेशन है इत्थे उन्हां दी 4% है पर जिहड़े उन्हां नूं नंबर्स ने उन्हां दे कोविड-19 दे विचों 11% ने
ਠੀਕ ਹੈ ਜੀ।
ਬਲੈਕ ਕਮਿਊਨਿਟੀ ਦੀ ਟੋਟਲ ਪਾਪੂਲੇਸ਼ਨ 9% ਹੈ, ਪਰ ਉਹਨਾਂ ਦੇ ਨੰਬਰਸ ਨੇ ਜਿਹੜੇ 21% ਨੇ
ਜੀ।
ਈਸਟ ਏਸ਼ੀਅਨ 4% ਉਹਨਾਂ ਦੀ ਪਾਪੂਲੇਸ਼ਨ ਆ, ਪਰ 13% ਉਹਨਾਂ ਦੀ ਇੱਥੇ ਪਾਪੂਲੇਸ਼ਨ ਆ, ਪਰ 4% ਉਹ ਲੋਕ COVID-19 ਦੇ ਜਿਹੜੇ ਕੇਸ ਆਉਂਦੇ ਨੇ ਉਹਨਾਂ 'ਚ ਉਹਨਾਂ ਦੀ ਪਰਸੈਂਟੇਜ 4 ਹੈ। ਲੇਟਿਨ ਅਮੈਰੀਕਨ ਨੇ ਜਿਹੜੇ ਉਹਨਾਂ ਦੀ ਇੱਥੇ ਪਾਪੂਲੇਸ਼ਨ 3% ਹੈ, ਪਰ COVID-19 ਦੇ ਨੰਬਰਾਂ ਦੇ ਵਿੱਚ ਉਹਨਾਂ ਦੀ ਗਿਣਤੀ 10% ਦੇ ਵਿੱਚ ਆਉਂਦੀ ਹੈ। ਸਾਊਥ ਏਸ਼ੀਅਨਸ ਔਰ ਇੰਡੋ ਕਰੇਬੀਅਨ ਕੰਟਰੀਜ਼ ਦੇ ਜਿਹੜੇ ਲੋਕ ਨੇ ਉਹਨਾਂ ਦੀ ਪਾਪੂਲੇਸ਼ਨ ਇੱਥੇ 13% ਹੈ, ਅਤੇ ਉਹਨਾਂ ਦੀ ਜਿਹੜੀ COVID-19 ਚ ਨੰਬਰ ਨੇ ਉਹਨਾਂ ਦੇ ਉਹ 20% ਨੇ। ਸਾਊਥ ਏਸ਼ੀਅਨ ਦੇ ਵਿੱਚ ਪਾਪੂਲੇਸ਼ਨ 7% ਹੈ, ਪਰ ਉਹਨਾਂ ਦੇ ਜਿਹੜੇ ਨੰਬਰਸ ਨੇ COVID-19 ਦੇ ਪ੍ਰਭਾਵਿਤ ਹੋਏ ਉਹ 17% ਨੇ। ਸੋ ਇੱਥੇ ਜਿਹੜੇ ਵਾਈਟਸ ਦੀ ਆਪਾਂ ਗੱਲ ਕਰੀਏ ਉਹਨਾਂ ਦੀ ਪਾਪੂਲੇਸ਼ਨ ਇੱਥੇ 48% ਹੈ, ਪਰ COVID-19 ਚ ਉਹਨਾਂ ਦੀ ਪਰਸੈਂਟੇਜ ਹੈ ਜਿਹੜੀ ਉਹ ਸਿਰਫ 17% ਹੈ। ਸੋ ਸਿਰਫ ਔਰ ਸਿਰਫ ਵਾਈਟ ਕਮਿਊਨਿਟੀ ਦੇ ਨੰਬਰਸ ਨੇ ਜਿਹੜੇ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਪਰਸੈਂਟੇਜ ਦੇ ਵਿੱਚ ਉਹ ਘੱਟ ਨੇ। ਬਾਕੀ ਈਸਟ ਏਸ਼ੀਅਨਸ ਦੇ ਵੀ ਜਿਹੜੀ ਪਾਪੂਲੇਸ਼ਨ ਜ਼ਿਆਦਾ ਹੈ ਪਰ ਉਹਨਾਂ ਦੇ ਨੰਬਰ ਘੱਟ ਨੇ। ਸੋ ਇਹ ਦੋ ਕਮਿਊਨਿਟੀਆਂ ਨੇ, ਈਸਟ ਏਸ਼ੀਅਨਸ ਅਤੇ ਵਾਈਟ, ਠੀਕ ਹੈ। ਇਹਨਾਂ ਦੀ ਪਾਪੂਲੇਸ਼ਨ ਪਰਸੈਂਟੇਜ ਸਾਡੇ ਇੱਥੇ ਜ਼ਿਆਦਾ ਹੈ, ਪਰ ਇਹਨਾਂ ਦੀ ਜਿਹੜੀ COVID-19 ਦੇ ਵਿੱਚ ਨੰਬਰ ਦੀ ਪਰਸੈਂਟੇਜ ਆ ਥੋੜ੍ਹੀ ਹੈ। ਬਾਕੀ ਜਿਹੜੇ ਆਪਾਂ ਸਾਊਥ ਈਸਟ ਏਸ਼ੀਅਨ ਕਹਿ ਲਈਏ, ਸਾਊਥ ਏਸ਼ੀਅਨਸ ਔਰ ਇੰਡੋ ਕਰੇਬੀਅਨ ਕਹਿ ਲਈਏ, ਇਹਨਾਂ ਦੇ ਵੀ ਨੰਬਰ ਕਾਫੀ ਨੇ
ਜੀ। ਬਿਲਕੁਲ, ਔਰ ਅੱਛੀ ਤਰ੍ਹਾਂ ਨਾਲ ਤੁਸੀਂ ਡਿਟੇਲ ਦੇ ਵਿੱਚ ਡੇਟਾ ਦੱਸਤਾ ਜੀ। ਸੋ ਆਪਣੇ ਜਿਹੜੇ ਕੰਕਲੂਜਨਸ ਨੇ ਹੁਣ ਆਪਣੇ ਸਰੋਤੇ ਉਹ ਤੋਂ ਕੱਢ ਸਕਦੇ ਨੇ, ਪਰ ਅੱਛਾ ਲੱਗਿਆ ਜੀ ਮੈਨੂੰ ਇਹ ਡੇਟਾ, ਔਰ ਸੈਂਸ ਵੀ ਕਰਦਾ ਹੈ ਕਿ
ਇਨਕਮ ਦੇ ਹਿਸਾਬ ਦੇ ਨਾਲ ਵੀ ਡੇਟਾ ਜਿਹੜਾ ਮੇਰੇ ਸਾਹਮਣੇ ਆ ਗਿਆ ਇਸ ਸਮੇਂ। ਜਿਹੜੇ ਲੋਕ ਤਾਂ $30,000 ਤੱਕ ਬਣਾਉਂਦੇ ਨੇ ਉਹ 14% ਨੇ, ਪਰ COVID-19 ਚ ਉਹਨਾਂ ਦੇ ਨੰਬਰ 27% ਨੇ। ਜਿਹੜੇ $50,000 ਤੱਕ ਕਮਾਉਂਦੇ ਨੇ ਉਹਨਾਂ ਦੀ ਗਿਣਤੀ 15% ਹੈ, ਪਰ COVID-19 ਦੇ ਕੇਸ ਦੇ ਵਿੱਚ ਉਹਨਾਂ ਦੀ ਗਿਣਤੀ 26% ਹੈ, ਅਤੇ ਜਿਹੜੇ 50,000 ਤੋਂ ਉੱਤੇ ਬਣਾਉਂਦੇ ਨੇ 70,000 ਤੱਕ ਉਹਨਾਂ ਦੀ ਜਿਹੜੀ ਗਿਣਤੀ ਹੈ ਉਹ 16% ਆ, ਅਤੇ ਪਰ COVID-19 ਉਹਨਾਂ ਨੂੰ 14% ਹੈ ਨਾ, ਮਾਫ ਕਰਨਾ, ਉਹਨਾਂ ਦੀ ਗਿਣਤੀ 14% ਹੈ ਪਾਪੂਲੇਸ਼ਨ ਉਹਨਾਂ ਦੀ, ਪਰ COVID-19 16% ਨੂੰ ਹੋਇਆ। ਅਤੇ ਫਿਰ ਅੱਗੇ ਆਪਾਂ ਚੱਲਦੇ ਹਾਂ, ਜਿਹੜੇ ਲੋਕ $1,00,000 ਤੱਕ ਕਮਾਉਂਦੇ ਨੇ ਉਹਨਾਂ ਦੀ ਵੀ ਜਿਹੜੀ ਪਾਪੂਲੇਸ਼ਨ 17% ਆ, ਪਰ ਉਹਨਾਂ ਨੂੰ 15% ਨੰਬਰਸ ਆਏ ਨੇ ਜਿਹੜੇ COVID-19 ਦੇ ਵਿੱਚ ਨੇ। ਅਤੇ 1.5 ਲੱਖ ਕਮਾਉਣ ਵਾਲੇ ਜੇ ਉਹਨਾਂ ਦੀ ਪਾਪੂਲੇਸ਼ਨ 18% ਆ, ਅਤੇ ਉਹਨਾਂ ਦੇ ਜਿਹੜੇ ਨੰਬਰਸ ਨੇ ਉਹ 11% ਨੇ, ਠੀਕ ਹੈ। ਅਤੇ ਜਿਹੜੇ 1.5 ਲੱਖ ਤੋਂ ਉੱਤੇ ਕਮਾਉਣ ਵਾਲੇ ਨੇ ਉਹਨਾਂ ਦੀ ਜੇ ਪਾਪੂਲੇਸ਼ਨ 21% ਆ, ਅਤੇ ਜਿਹੜੇ COVID-19 ਤੋਂ ਪ੍ਰਭਾਵਿਤ ਹੋਏ ਨੇ ਸਿਰਫ ਔਰ ਸਿਰਫ ਉਹ 6% ਹੋਏ ਨੇ
ਜੀ।
ਸੋ ਜਿੰਨੇ ਜਿਉਂ ਜਿਹਨਾਂ ਦੀ ਇਹਨਾਂ ਦੀ ਇਨਕਮ ਵਧੀ ਜਾਂਦੀ ਹੈ ਤਿਉਂ ਤਿਉਂ ਜਿਹੜੇ COVID-19 ਦੇ ਨੰਬਰ ਨੇ ਪਰਸੈਂਟੇਜ ਆ ਉਹ ਘੱਟਦੀ ਜਾ ਰਹੀ ਹੈ। ਸੋ ਇਹ ਦੋ ਤਰ੍ਹਾਂ ਦੇ ਨਾਲ, ਚਾਹੇ ਉਹ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਹੈ ਜਾਂ ਫਿਰ ਕਲਰ ਦੇ ਹਿਸਾਬ ਦੇ ਨਾਲ ਹੈ, ਡਾਇਵਰਸਿਟੀ ਦੇ ਹਿਸਾਬ ਦੇ ਨਾਲ ਹੈ, ਵਾਈਟ ਕਮਿਊਨਿਟੀਜ਼ ਜਾਂ ਫਿਰ ਜਿਹੜੇ ਰਿਚ ਲੋਕ ਨੇ ਉਹਨਾਂ ਦੇ ਨੰਬਰ ਕਾਫੀ ਘੱਟ ਆ ਜੇ।
ਪਰ ਇਹ ਪੱਕਾ ਤਾਂ ਨਹੀਂ ਹੈ ਜੀ ਕਿ ਜਿਹੜੇ ਰਿਚ ਲੋਕ ਨੇ ਉਹ ਜ਼ਿਆਦਾ ਵਾਈਟ ਕਮਿਊਨਿਟੀ ਦੇ ਹੀ ਨੇ, ਫਰ ਸ਼ੋਰ ਡੇਟਾ ਇਹ ਤਾਂ ਨਹੀਂ ਕਲੇਮ ਕਰਦਾ ਕਿ ਇਹ ਵੀ ਕਲੇਮ ਕਰਦਾ ਜੀ।
ਨਹੀਂ ਨਹੀਂ ਇਹ ਨਹੀਂ ਕਲੇਮ ਕਰਦੇ ਗੇ।
ਸੋ ਇੱਥੋਂ ਇੱਕ ਗੱਲ ਤਾਂ ਕਲੀਅਰ ਹੈ ਜੀ, ਸੋ ਜੇਕਰ ਤੁਹਾਡਾ ਸੋਰਸ ਆਫ ਇਨਕਮ ਵਧੀਆ ਹੈਗਾ, ਜੇਕਰ ਤੁਹਾਡੀ ਇਨਕਮ ਵਧੀਆ ਹੈਗੀ ਆ, ਉੱਥੇ ਹੋ ਸਕਦਾ ਫਿਰ ਤੁਹਾਨੂੰ ਘਰੋਂ ਬਾਹਰ ਵੀ ਨਾ ਨਿਕਲਣਾ ਪਿਆ ਹੋਵੇ ਜਗਦੀਸ਼ ਜੀ ਰੋਟੀ ਵਾਸਤੇ, ਔਰ ਜਿੱਥੇ ਜਦੋਂ ਤੁਹਾਡੇ ਕੋਲ ਪੈਸੇ ਘੱਟ ਨੇ ਔਰ ਇਨਕਮ ਨਹੀਂ ਹੈ, ਫਿਰ ਤੁਹਾਨੂੰ ਜੋਬ ਵੀ ਕਰਨੀ ਪੈਂਦੀ ਹੈ, ਤੁਸੀਂ ਘਰ ਵੀ ਚਲਾਉਣਾ ਹੈ, ਕਈ ਵਾਰੀ 2,000 ਦੇ ਨਾਲ ਨਹੀਂ ਵੀ ਚੱਲਦਾ, ਈਵਨ 2 ਚੰਗੀ ਤਰ੍ਹਾਂ ਜੇਕਰ ਆਪਾਂ ਆਪਣੀ ਸਰਕਾਰ ਨੇ ਪੈਸੇ ਦੇਣ ਵੱਲੋਂ ਕੋਈ ਕੁਤਾਹੀ ਨਹੀਂ ਵਰਤੀ। ਸੋ ਇੱਥੇ ਕਾਫੀ ਕੁਐਸਚਨ ਉਹਦੇ ਜਿਹੜੇ ਮਨੀ ਬਾਬਤ ਆ ਜਾਣਗੇ ਜੀ। ਉਦਾਂ ਵੈਸੇ ਆਪਣੀ ਜਿਹੜੀ ਹੈ ਜੀ ਗੱਲਬਾਤ ਹਮੇਸ਼ਾ ਚੱਲਦੀ ਰਹਿੰਦੀ ਹੈ ਕਿ ਜਿਹੜੀ ਆ ਮਸ਼ਹੂਰ ਨੇ ਆਪਣੀਆਂ ਕਹਿਣ ਕਹਾਵਤਾਂ ਕਹਿ ਲਓ, ਗੱਲਾਂ ਕਹਿ ਲਓ, ਕਹਿੰਦੇ ਅਮੀਰ ਕੇ ਘਰ ਪਰ ਬੈਠਾ ਹੁਆ ਕੌਆ ਵੀ ਮੋਰ ਨਜ਼ਰ ਆਤਾ ਹੈ, ਗਰੀਬ ਕਾ ਭੂਖਾ ਬੱਚਾ ਵੀ ਚੋਰ ਨਜ਼ਰ ਆਤਾ ਹੈ। ਸੋ ਜਿਹੜੀ ਆ ਇਹ ਸਿਚੁਏਸ਼ਨ ਬਣੀ ਹੋਈ ਹੈ ਕਿ ਜਿਹੜਾ ਗਰੀਬ ਤੇ ਹਰੇਕ ਤਰ੍ਹਾਂ ਨਾਲ ਜਿਹੜਾ ਜੀ ਆਪਾਂ ਮਤਲਬ ਲੋ ਨਿਗਾਹ ਨਾਲ ਦੇਖਦੇ ਵੀ ਯਾਰ ਇਹ ਤਾਂ ਐਵੇਂ ਹੀ ਹੋਊਗਾ, ਪਰ ਕਈ ਵਾਰੀ ਸਿਚੁਏਸ਼ਨ ਇਹੋ ਜਿਹੀ ਬਣ ਜਾਂਦੀ ਹੈ, ਇੱਕ ਤਾਂ ਤੁਸੀਂ ਹੋ ਗਰੀਬ, ਦੂਜੇ ਪਾਸੇ ਤੁਸੀਂ ਤੁਹਾਨੂੰ ਕੰਮ ਤੇ ਵੀ ਜਾਣਾ ਪੈ ਰਿਹਾ, ਤੇ ਫਿਰ ਤੁਸੀਂ ਬਿਮਾਰ ਵੀ ਆਬਵੀਅਸਲੀ ਜ਼ਿਆਦਾ ਹੋਵੋਗੇ ਜੇਕਰ ਤੁਸੀਂ ਬਾਹਰ ਨਿਕਲ ਦੋ। ਪਰ ਕਿਤੇ ਨਾ ਕਿਤੇ ਇੱਥੇ ਇਸ ਸਿਚੁਏਸ਼ਨ ਦੇ ਵਿੱਚ ਗਰੀਬ ਆਪ ਵੀ ਜ਼ਿੰਮੇਵਾਰ ਸੀ, ਕਿਉਂਕਿ ਉਹਨਾਂ ਨੇ ਹੈਲਥ ਅਥਾਰਟੀਜ਼ ਨੇ ਜਿਹੜੀ ਜਿਹੜੀਆਂ ਆਪਾਂ ਚੀਜ਼ਾਂ ਦੱਸੀਆਂ ਸੀ ਉਹ ਫੋਲੋ ਅਪ ਕਈ ਜਗ੍ਹਾ ਤੇ ਨਹੀਂ ਕੀਤਾ ਗਿਆ। ਸੋ ਇੱਥੇ ਇਕੱਲਾ ਇਹ ਨਹੀਂ ਹੈ ਕਿ ਗਰੀਬ ਜਿਹੜਾ ਸੀਗਾ ਉਹਨੂੰ ਇਕੱਲੇ ਨੂੰ ਜਿਹੜਾ ਇਸ ਰੀਜ਼ਨ ਕਰਕੇ ਪੀਨਲਾਈਜ਼ ਕੀਤਾ ਗਿਆ, ਇੱਥੇ ਉਹ ਆਪ ਵੀ ਜ਼ਿੰਮੇਵਾਰ ਨੇ। ਸੋ ਥੋੜ੍ਹੀ ਸਿਚੁਏਸ਼ਨ ਡਿਫਰੈਂਟ ਹੈ ਭਾਜੀ।
ਜੀ ਬੜੀ ਮਿਹਰਬਾਨੀ ਗੁਰਪ੍ਰੀਤ ਜੀ, ਧੰਨਵਾਦ। ਹੈਵ ਅ ਨਾਈਸ ਵੀਕਐਂਡ, ਲੌਂਗ ਵੀਕਐਂਡ। ਕੋਈ ਪਲਾਨ ਬਣਾਈ ਲੌਂਗ ਵੀਕਐਂਡ ਦੀ? ਫਿਰ
ਲੌਂਗ ਵੀਕਐਂਡ ਦੀ ਕੋਈ ਪਲਾਨ ਨਹੀਂ ਹੈ ਜੀ, ਤਿੰਨ ਨਵੀਆਂ ਲਿਸਟਿੰਗਾਂ ਆ ਰਹੀਆਂ ਨੇ ਜੀ। ਇੱਕ ਗਲਫ ਦੇ ਵਿੱਚ ਆਉਣਾ ਜੀ, ਸਾਡੇ 7 ਲੱਖ ਦਾ ਘਰ, ਔਰ ਇੱਕ ਬ੍ਰੈਂਟਫੋਰਡ ਦੇ ਵਿੱਚ ਹੈ ਜੀ ਲਿਸਟਿੰਗ। ਜੇਕਰ ਕੋਈ ਸਰੋਤਾ ਆਪਣੇ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਲੱਭ ਰਿਹਾ ਜੀ, ਤਾਂ ਬਹੁਤ ਹੀ ਵਧੀਆ ਹੈ ਜੀ। ਲੀਗਲ ਬੇਸਮੈਂਟ ਦੇ ਨਾਲ ਇਹ ਜਿਹੜਾ ਬੰਗਲੋ ਹੈ ਜੀ, 50 ਫੁੱਟ ਲੋਟ ਤੇ, ਔਰ $3400 ਇਹਦੇ ਚੋਂ ਰੈਂਟ ਆ ਰਿਹਾ। ਸੋ ਇਹਦੇ ਵਾਸਤੇ ਜੇਕਰ ਕਿਸੇ ਸਰੋਤੇ ਨੇ ਗੱਲਬਾਤ ਕਰਨੀ ਹੋਵੇ ਤਾਂ ਮੇਰਾ ਨੰਬਰ ਹੈ ਜੀ 416-669-1423। ਤੁਹਾਨੂੰ ਤੇ ਸਾਰੇ ਹੀ ਸਰੋਤੇ ਨੇ ਜੀ ਹੈਵ ਅ ਵੰਡਰਫੁਲ ਵੀਕਐਂਡ ਹੈ।
ਯੂ ਟੂ, ਤੁਹਾਡਾ ਤਾਂ ਲੌਂਗ ਵੀਕਐਂਡ ਬਣ ਗਿਆ ਫਿਰ?
ਹਾਂਜੀ, ਜਦੋਂ ਵਿਕ ਗਿਆ ਉਦੋਂ ਤਾਂ ਬਾਣੀ ਗਿਆ ਜੀ। ਵੈਸੇ ਤਾਂ
ਲਿਸਟਿੰਗ ਹੀ ਮਿਲ ਗਈ, ਲਿਸਟਿੰਗ ਮਿਲ ਗਈ, ਬਹੁਤ ਵੱਡੀ ਗੱਲ ਆ
ਜੀ। ਅੱਛਾ ਰਿਹਾ ਜੀ, ਸੋ 3 ਮਿਲੀਆਂ ਨੇ ਜੀ ਵੀਕਐਂਡ ਤੇ। ਸੋ ਉਮੀਦ ਕਰਦੇ ਆ ਜੀ ਵਧੀਆ ਨਿਕਲ ਜਾਣਗੇ।
ਆਲਰਾਈਟ, ਥੈਂਕ ਯੂ, ਧੰਨਵਾਦ
ਧੰਨਵਾਦ ਜੀ।
ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ, ਦੱਸਦੀਏ ਕਿ ਅਗਰ ਤੁਹਾਨੂੰ ਕੰਮ ਦੀ ਜ਼ਰੂਰਤ ਹੈ ਤਾਂ ਫਿਰ A1 ਕੰਸਟਰਕਸ਼ਨ ਨੂੰ ਕੁਝ ਵਰਕਰਸ ਦੀ ਜ਼ਰੂਰਤ ਹੈ, 416-302-3600 ਦੇ ਉੱਤੇ ਤੁਸੀਂ ਸੰਪਰਕ ਕਰ ਲੈਣਾ। ਕੰਕਰੀਟ ਦਾ ਕੰਮ ਕਰਨਾ ਆ, ਥੋੜ੍ਹਾ ਕੰਮ ਹੈਵੀ ਹੈ, ਚੈੱਕ ਵੀ ਤੁਹਾਡਾ ਹੈਵੀ ਬਣੇਗਾ। 416-302-3600 ਦੇ ਉੱਤੇ ਤੁਸੀਂ ਗੱਲ ਕਰ ਲੈਣੀ ਜਗਰਾਜ ਸਿੱਧੂ ਦੇ ਨਾਲ, 416-302-3600 ਦੇ ਉੱਤੇ। ਅਗਰ ਤੁਸੀਂ ਕੰਕਰੀਟ ਦਾ ਕੰਮ ਕਰਾਉਣਾ ਆ, ਡਰਾਈਵੇ ਬਣਾਉਣਾ ਆ, ਤਾਂ ਉਹਦੇ ਲਈ ਵੀ ਤੁਸੀਂ ਐਕਸਪਰਟ ਨੇ, ਐਕਸਪੋਜ਼ਡ ਕੰਕਰੀਟ ਜਾਂ ਫਿਰ ਪਲੇਨ ਕੰਕਰੀਟ ਜਾਂ ਫਿਰ ਘਰ ਦੇ ਆਸ ਪਾਸ ਤੁਸੀਂ ਕੰਕਰੀਟ ਪਵਾਉਣੀ ਹੈ, ਸਾਈਡ 'ਤੇ ਕੰਕਰੀਟ ਪਵਾਉਣਾ ਚਾਹੁੰਦੇ ਹੋ, ਕੋਈ ਪਾਥਵੇ ਵਗੈਰਾ ਜਾਂ ਫਿਰ ਡੈੱਕ ਦੇ ਉੱਤੇ ਕੰਕਰੀਟ ਵਗੈਰਾ ਪਾਉਣੀ ਹੈ, ਉਹਦੇ ਲਈ 416-302-3600 ਦੇ ਉੱਤੇ ਕਾਲ ਕਰ ਲਓ, ਔਰ ਵਧੀਆ ਕੰਮ ਕਰਦੇ ਨੇ। 416-302-3600 A1 ਕੰਸਟਰਕਸ਼ਨ ਦਾ ਨੰਬਰ ਹੈ। ਸੋ ਆਪ ਫਿਰ ਸ਼ਰਧਾਂਜਲੀ ਦੇਈਏ ਸ਼ਹੀਦ ਊਧਮ ਸਿੰਘ ਨੂੰ, ਜਿਨ੍ਹਾਂ ਨੇ ਦੇਸ਼ ਦੀ ਖਾਤਰ ਆਪਣੀ ਜਾਨ ਵਾਰੀ, ਔਰ ਅਮਰਜੀਤ ਰਾਏ ਸਾਡੇ ਕੁਲੀਗ ਨੇ, ਔਰ ਉਹਨਾਂ ਦੀ ਆਵਾਜ਼ ਦੇ ਵਿੱਚ ਇਹ ਪੇਸ਼ ਹੈ।
ਸੁਣ ਅਡਵੈਰ ਦੀਆਂ ਗੱਲਾਂ, ਸੂਰਮੇ ਨੂੰ ਕਹਿੰਦੇ ਗੁੱਸਾ ਆ ਗਿਆ। ਸੁਣ ਅਡਵੈਰ ਦੀਆਂ ਗੱਲਾਂ, ਸੂਰਮੇ ਨੂੰ ਕਹਿੰਦੇ ਗੁੱਸਾ ਆ ਗਿਆ। ਸ਼ੇਰ ਵਾਂਗ ਬੱਜਿਆ ਬਬਰ, ਸ਼ੇਰ ਸੀ ਬੇ ਗੋਰਿਆਂ ਤੇ ਛਾ ਗਿਆ। ਸੁਣ ਲਲਕਾਰਾ ਉੱਥੇ ਊਧਮ ਸਿੰਘ ਉਹਦਾ ਬੱਚੀ ਹਾਂ ਸੁਣ ਲਲਕਾਰਾ ਉੱਥੇ ਊਧਮ ਸਿੰਘ ਉਹਦਾ ਮੱਚੀ ਹਾਹਾਕਾਰ ਸੀ। ਸ਼ੇਰ ਮੂਹਰੇ ਭੱਜ ਨਿਕਲੀ ਸੀ ਡਰ, ਕਹਿੰਦੇ ਗਿੱਦੜਾ ਦੀਦਾਰ ਸੀ। ਸ਼ੇਰ ਦੀਆਂ ਲੋਕੀ ਵਾਰਾਂ ਗਾਉਂਦੇ ਰਹਿਣਗੇ। ਸ਼ਹੀਦਾਂ ਦੀਆਂ ਯਾਦਾਂ ਵੇ ਤੇਰਾ ਮਿਲ ਕੇ ਤੇ ਮੇਲੇ ਲਾਉਂਦੇ ਰਹਿਣਗੇ
ਮੌਜੂਦ ਹੈ
ਸਵੇਰ ਦੇ 7 ਤੋਂ ਰਾਤ ਦੇ 10 ਵਜੇ ਤੱਕ ਕੰਮ ਕਰਦੇ ਹਨ ਅਤੇ ਹਫਤੇ ਦੇ 7 ਦਿਨ ਖੁੱਲੇ ਹਨ
ਜੇ ਤੁਸੀਂ ਟਰੱਕ ਰਿਪੇਅਰ ਦਾ ਖਰਚਾ ਇੱਕ ਵਾਰੀ ਪੇ ਨਹੀਂ ਕਰ ਸਕਦੇ ਤਾਂ ਇਹ ਤੁਹਾਡੀ ਪੇਮੈਂਟ ਸਮਾਲ ਇੰਸਟਾਲਮੈਂਟ ਵਿੱਚ ਵੀ ਐਕਸੈਪਟ ਕਰਦੇ ਹਨ
ਸਟੀਲ ਅਤੇ ਐਡਵਾਂਸ ਦੇ ਨੇੜੇ ਹਨ ਅੱਜ ਹੀ ਪਹੁੰਚੋ 3 ਐਲਫਰਟ ਕਿਊਨ ਬੁਲੇਵਾਰਡ ਯੂਨਿਟ 1
ਜਾਂ ਫਿਰ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ 905-790-1221
ਮੌਰਗੇਜ ਲੈਣਾ ਕਰਦੇ ਨੇ ਆਸਾਨ ਜਸਵਿੰਦਰ ਜਜਵਾਨ 647-968-7357 ਅਕਾਲ ਮੌਰਗੇਜ ਤੋਂ ਜਸਵਿੰਦਰ ਜਜਵਾਨ ਲਾਇਸੈਂਸ ਨੰਬਰ 10845 ਇੰਡੀਪੈਂਡੈਂਟਲੀ ਓਨਡ ਐਂਡ ਆਪਰੇਟਡ
ਸਭ ਦਾ ਨਿੱਘਾ ਸਵਾਗਤ ਦਿਨ ਅੱਜ ਸ਼ੁੱਕਰਵਾਰ ਹੈ ਤੇ ਲੌਂਗ ਵੀਕਐਂਡ ਆ ਰਿਹਾ ਲੌਂਗ ਵੀਕਐਂਡ ਦੀਆਂ ਤੁਹਾਨੂੰ ਸਭ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਖੂਬ ਇੰਜੋਏ ਕਰਨਾ ਹੈ ਤੁਸੀਂ ਆਪਣੇ ਇਸ ਲੌਂਗ ਵੀਕਐਂਡ ਨੂੰ ਦੱਸ ਦਈਏ ਕਿ 2 ਹਫ਼ਤਿਆਂ ਨੂੰ ਰਿਲੀਜ਼ ਹੋਵੇਗੀ ਕਾਂਡੋ ਅਪਾਰਟਮੈਂਟ ਕਾਂਡੋ ਬਿਲਡਿੰਗ ਜਿਹੜੀ ਕਿ ਹਾਈਵੇ 10 ਐਂਡ ਡੰਡਾਸ ਦੇ ਉੱਤੇ ਹੈ ਆਰਟ ਫਾਰਮ ਕਾਂਡੋ ਆਰਟ ਫਾਰਮ ਕਾਂਡੋ ਦੀ ਤੁਸੀਂ ਬਹੁਤ ਐਡਵਰਟਾਈਜ਼ਮੈਂਟ ਸੁਣੋਗੇ ਆਉਣ ਵਾਲੇ ਦਿਨਾਂ ਦੇ ਵਿੱਚ ਸੁਣੋਗੇ ਔਰ ਅਸੀਂ ਆਲਰੇਡੀ ਇੱਕ ਹਫ਼ਤੇ ਤੋਂ ਇਸ ਨੂੰ ਪ੍ਰਮੋਟ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਸਾਡੇ ਪਾਸ ਇਸ ਦਾ ਐਕਸੈਸ ਹੈ ਔਰ ਇਸ ਦੀਆਂ ਐਲੋਕੇਸ਼ਨਸ ਨੇ ਆਰਟ ਫਾਰਮ ਕਾਂਡੋ ਡੰਡਾਸ ਐਂਡ ਹਾਈਵੇ 10 ਦੇ ਉੱਤੇ ਜਿੱਥੋਂ ਦੀ ਬਿਲਕੁਲ LRT ਨਵੀਂ ਜਿਹੜੀ ਬਣ ਰਹੀ ਹੈ ਇਸ ਸਮੇਂ ਉਹ ਨਿਕਲਣੀ ਹੈ ਉਹਦੇ ਬਿਲਕੁਲ ਨਾਲ ਇੱਕ ਪੂਰੇ ਦਾ ਪੂਰਾ ਮਾਸਟਰ ਪਲਾਨ ਕਮਿਊਨਿਟੀ ਜਿਹਦੇ 4-5 ਟਾਵਰ ਆ ਜਿਹੜੇ ਉਹ ਬਣਨੇ ਨੇ ਅਤੇ ਪੂਰੇ ਕੁਝ ਟਾਊਨ ਹਾਊਸਿਸ ਅਤੇ ਹੋਰ ਵੀ ਕਾਫੀ ਏਰੀਆ ਉਹ ਡਿਵੈਲਪ ਹੋ ਰਿਹਾ ਆ ਬਹੁਤ ਅੱਛੀ ਲੋਕੇਸ਼ਨ ਦੇ ਉੱਤੇ ਔਰ ਇਹ ਤੁਸੀਂ ਅਪਾਰਟਮੈਂਟ ਬੁੱਕ ਕਰਾਉਣ ਦੇ ਲਈ 416-877-6464 ਦੇ ਉੱਤੇ ਕਾਲ ਕਰਨੀ ਹੈ 416-877-6464 ਦੇ ਉੱਤੇ 416-877-6464 1 ਬੈਡਰੂਮ 1 ਪਲੱਸ ਡੈਨ ਔਰ 2 ਬੈਡਰੂਮ ਦੀ ਅਪਾਰਟਮੈਂਟ ਬੁੱਕ ਕਰਾਉਣੀ 24 'ਚ ਜਾ ਕੇ ਅਪਾਰਟਮੈਂਟਾਂ ਬਣਨੀਆਂ ਨੇ ਔਰ ਇਹਦੇ ਡਿਪੋਜ਼ਿਟ ਸਟਰਕਚਰ ਕਾਫੀ ਫਲੈਕਸੀਬਲ ਹੈ ਹਮੇਸ਼ਾ ਜਿਸ ਤਰ੍ਹਾਂ ਇਸ ਸਮੇਂ ਕਾਂਡੋ ਬਿਲਡਿੰਗਸ ਵਾਲੇ ਦੇ ਰਹੇ ਨੇ ਕਾਫੀ ਫਲੈਕਸੀਬਿਲਿਟੀ ਦੇ ਦਿੰਦੇ ਨੇ ਤੁਹਾਨੂੰ ਡਿਪੋਜ਼ਿਟ ਸਟਰਕਚਰ ਦੇ ਵਿੱਚ ਅਤੇ ਪਹਿਲਾ ਫੇਜ਼ ਹੈ ਇਹ ਪਹਿਲਾ ਟਾਵਰ ਹੈ ਜਿਹੜਾ ਇਸ ਸਮੇਂ ਇੱਥੇ ਬਣ ਜਾ ਰਿਹਾ ਵਾ ਸੋ ਉਹਦੇ ਲਈ 416-877-6464 ਜਾਂ ਫਿਰ ਤੁਸੀਂ ਮੈਨੂੰ ਵੀ ਆਪਣੀ ਈਮੇਲ ਟੈਕਸਟ ਕਰ ਸਕਦੇ ਹੋ 416-970-5005 416-970-5005 ਦੇ ਉੱਤੇ ਤੁਸੀਂ ਮੈਨੂੰ ਵੀ ਈਮੇਲ ਕਰ ਸਕਦੇ ਹੋ ਅਤੇ ਦੂਸਰਾ ਜਿਹੜਾ ਕਾਂਡੋ ਟਾਵਰ ਦਾ ਪ੍ਰੋਜੈਕਟ ਜਿਹਦਾ ਸਾਡੇ ਪਾਸ ਐਕਸੈਸ ਹੋਵੇਗਾ ਉਹ ਜੈਕ ਕਾਂਡੋ ਦਾ ਹੈ ਜੈਕ ਕਾਂਡੋ 'ਤੇ ਮੈਂ ਮੰਡੇ ਤੋਂ ਤੁਹਾਨੂੰ ਡਿਟੇਲ ਇਸਦਾ ਪੂਰਾ ਦੇਣਾ ਸ਼ੁਰੂ ਕਰ ਦੇਵਾਂਗਾ ਬਿਲਕੁਲ ਡਾਊਨ ਟਾਊਨ ਟੋਰਾਂਟੋ ਦੇ ਵਿੱਚ ਇੱਕ ਨਵਾਂ ਹੋਰ ਪ੍ਰੋਜੈਕਟ ਹੈ ਜਿਹੜਾ ਆ ਰਿਹਾ ਵਾ ਉਸ ਨੂੰ ਵੀ ਅਸੀਂ ਪੂਰਾ ਡਟ ਕੇ ਪ੍ਰਮੋਟ ਕਰਨਾ ਅਤੇ ਉਸ 'ਤੇ ਕਾਫੀ ਅੱਛੀ ਲੋਕੇਸ਼ਨ ਹੈ AAA ਲੋਕੇਸ਼ਨ ਹੈ ਉਸਦੀ ਵੀ ਉਹਦੇ ਲਈ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਲੈਣਾ 416-877-6464 ਨੰਬਰ ਹੈ ਇਸ ਨੰਬਰ ਦੇ ਉੱਤੇ ਸੰਪਰਕ ਕਰ ਲੈਣਾ ਪ੍ਰੋਗਰਾਮ ਖਬਰਸਾਰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ ਸੋ ਅੱਜ ਇੱਕ ਸ਼ੇਅਰ ਜਿਹੜਾ ਕਿ ਤੁਹਾਡੇ ਲਈ ਮੈਂ ਸਾਂਝਾ ਕਰਾਂਗਾ ਪਰ ਨਾਲ ਦੀ ਨਾਲ ਸਾਜਨਦੀਪ ਸਾਡੇ ਫੇਸਬੁੱਕ ਦੇ ਉੱਤੇ ਲਾਈਵ ਵੀ ਹੋਣ ਜਾ ਰਹੇ ਨੇ ਔਰ ਤੁਸੀਂ ਮੈਨੂੰ ਇਸ ਸਮੇਂ ਸਾਡੀ ਫੇਸਬੁੱਕ ਦੇ ਉੱਤੇ ਵੀ ਦੇਖ ਸਕਦੇ ਹੋ ਪਰ ਸਾਜਨਦੀਪ ਜੀ ਕਹਿੰਦੇ ਫੇਸਬੁੱਕ ਲਾਈਵ ਲਈ ਥੋੜ੍ਹੀ ਟੈਕਨੀਕਲ ਚੀਜ਼ ਦੀ ਪ੍ਰੋਬਲਮ ਹੈ ਅਤੇ ਇੱਕ ਕਮਰਸ਼ੀਅਲ ਤੋਂ ਰਾਈਟ ਵੇ ਬਾਅਦ ਵਾਪਸ ਪਰਤੇ ਹਾਂ
HK ਟਾਇਰ ਸੈਂਟਰ ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ ਬ੍ਰਿਜਸਟੋਨ ਹੈਂਕੌਕ ਮਿਸ਼ਲਿਨ ਡਨਲੋਪ ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-296-4400 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ
ਪ੍ਰੋਗਰਾਮ ਖਬਰਸਾਰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਵੀ ਚੈਟੀ ਦਾ ਮਸਲਾ ਇਸ ਸਮੇਂ ਪੂਰੀ ਤਰ੍ਹਾਂ ਕੈਨੇਡਾ ਭਰ ਦੇ ਵਿੱਚ ਭਖਿਆ ਹੋਇਆ ਹੈ। ਉਸ ਦੀ ਪਹਿਲਾਂ ਮੈਂ ਖਬਰ ਸਾਂਝੀ ਕਰਾਂਗਾ, ਫਿਰ ਕਿਉਂਕਿ ਅੱਜ ਪੰਜਾਬੀ ਪੋਸਟ ਛਪ ਕੇ ਮਾਰਕੀਟ ਦੇ ਵਿੱਚ ਆ ਗਿਆ ਕਿ ਸਾਡਾ ਕੀ ਇਸ ਪ੍ਰਤੀ ਐਡੀਟੋਰੀਅਲ ਹੈ, ਸਾਡੀ ਕੀ ਇਸ ਪ੍ਰਤੀ ਸੰਪਾਦਕੀ ਹੈ, ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ। ਖਬਰ ਤੋਂ ਪਹਿਲਾਂ ਵੀ ਇੱਕ ਸ਼ੇਅਰ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗਾ ਅਤੇ ਸੰਪਾਦਕੀ ਤੋਂ ਪਹਿਲਾਂ ਵੀ ਇਸ ਸ਼ੇਅਰ ਨੂੰ ਮੈਂ ਰਿਪੀਟ ਕਰਾਂਗਾ ਕਿ ਦੋ ਹੀ ਤਮਾਸ਼ੇ ਦੇਖੇ ਹੈ ਅਬ ਤੱਕ ਹਮਾਰੀ ਆਂਖੋਂ ਨੇ, ਦੋ ਹੀ ਤਮਾਸ਼ੇ ਦੇਖੇ ਹੈ, ਜਾਂ ਤੋਂ ਦੇਸ਼ ਕੇ ਰਹਿਬਰ ਗਿਰ ਜਾਤੇ ਹੈ ਜਾਂ ਫਿਰ ਲੋਕ ਸਭਾ ਗਿਰ ਜਾਤੀ ਹੈ। ਵੀਚੈਟੀ ਨੂੰ ਡੀਲ ਦਵਾਉਣ ਲਈ ਕੋਈ ਕੋਸ਼ਿਸ਼ ਨਹੀਂ ਕੀਤੀ, ਕਿਹਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਵੀਚੈਟੀ ਮਾਮਲੇ ਵਿੱਚ ਨਾ ਤਾਂ ਉਹਨਾਂ ਵੱਲੋਂ ਅਤੇ ਨਾ ਹੀ ਉਹਨਾਂ ਦੇ ਆਫਿਸ ਵੱਲੋਂ ਕਿਸੇ ਵੀ ਫੈਸਲੇ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਨਾ ਹੀ ਇਸ ਬਾਰੇ ਉਹਨਾਂ ਵੱਲੋਂ ਕੋਈ ਸੇਧ ਦਿੱਤੀ ਗਈ। ਟਰੂਡੋ ਅਤੇ ਉਹਨਾਂ ਦੀ ਚੀਫ ਆਫ ਸਟਾਫ ਕੇ ਟੀ ਟੈਲਫੋਰਡ ਨੇ ਇਹ ਜ਼ਰੂਰ ਮੰਨਿਆ ਕਿ ਪ੍ਰਧਾਨ ਮੰਤਰੀ ਆਫਿਸ ਪਹਿਲਾਂ ਤੋਂ ਇਹ ਜਾਣਦਾ ਸੀ ਕਿ ਜੇ ਹੁਣ ਜੋ ਹੁਣ ਰੱਦ ਹੋ ਚੁੱਕੀ ਸਟੂਡੈਂਟ ਵਲੰਟੀਅਰਸ ਗ੍ਰਾਂਟ ਪ੍ਰੋਗਰਾਮ ਸੰਬੰਧੀ ਡੀਲ ਵੀਚੈਟੀ ਨੂੰ ਦਿੱਤੀ ਜਾਂਦੀ ਹੈ ਤਾਂ ਟਰੂਡੋ ਕਨਫਲਿਕਟ ਆਫ ਇੰਟਰਸਟ ਵਿੱਚ ਫਸ ਸਕਦੇ ਨੇ। ਟਰੂਡੋ ਨੇ ਪਾਰਲੀਮੈਂਟਰੀ ਕਮੇਟੀ ਸਾਹਮਣੇ ਪੇਸ਼ ਹੋ ਕੇ ਆਖਿਆ ਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਵੀਚੈਟੀ ਨੂੰ ਇਹ ਪ੍ਰੋਗਰਾਮ ਦੇਣ ਦੀ ਸਿਫਾਰਸ਼ ਕੀਤੀ ਜਾ ਰਹੀ ਹੈ ਤਾਂ ਉਹ ਪਾਸੇ ਹੋ ਗਿਆ। ਟਰੂਡੋ ਨੇ ਆਖਿਆ ਕਿ ਉਹਨਾਂ ਨੂੰ ਅਤੇ ਟੈਲਫੋਨ ਨੂੰ ਰਸਮੀ ਤੌਰ ਉੱਤੇ ਜਾਣਕਾਰੀ 8 ਮਈ ਨੂੰ ਮਿਲੀ ਕਿ $912 million ਦੇ ਇਸ ਸਟੂਡੈਂਟ ਵਲੰਟੀਅਰ ਗ੍ਰਾਂਟ ਪ੍ਰੋਗਰਾਮ ਨੂੰ ਚਲਾਉਣ ਲਈ ਵੀਚੈਟੀ ਨੂੰ ਚੁਣਿਆ ਗਿਆ ਹੈ। ਇਹ ਗੱਲ ਕੈਬਨਿਟ ਵੱਲੋਂ ਇਸ ਚੈਰਿਟੀ ਨੂੰ ਇਹ ਪ੍ਰੋਗਰਾਮ ਚਲਾਉਣ ਲਈ ਦੇਣ ਤੋਂ ਕਈ ਘੰਟੇ ਪਹਿਲਾਂ ਦੀ ਹੈ। ਟਰੂਡੋ ਨੇ ਆਖਿਆ ਕਿ ਉਹਨਾਂ ਇਸ ਆਈਟਮ ਨੂੰ ਏਜੰਡੇ ਤੋਂ ਹਟਾ ਦਿੱਤਾ ਤਾਂ ਕਿ ਇਸ ਡੀਲ ਦਾ ਹੋਰ ਮੁਲਾਂਕਣ ਹੋ ਸਕੇ। ਉਹਨਾਂ ਆਖਿਆ ਕਿ ਇਸ ਆਈਟਮ ਨੂੰ ਕੈਬਨਿਟ ਸਾਹਮਣੇ ਪੇਸ਼ ਕਰਨ ਤੋਂ ਪਹਿਲਾਂ ਅਸੀਂ ਵੀਚੈਟੀ ਨੂੰ ਪ੍ਰੋਗਰਾਮ ਦਿੱਤੇ ਜਾਣ ਦੇ ਪ੍ਰਸਤਾਵ ਨੂੰ ਹੋਰ ਵਿਚਾਰਨ ਅਤੇ ਸਮਝਣਾ ਚਾਹੁੰਦੇ ਸੀ। ਟਰੂਡੋ ਨੇ ਆਖਿਆ ਕਿ ਯੂਥ ਮਾਮਲਿਆਂ ਵਿੱਚ ਉਹਨਾਂ ਦੀ ਮਹਾਰਤ ਹੋਣ ਕਾਰਨ ਇਹ ਮੁੱਦੇ ਉੱਤੇ ਸਾਡੇ ਕਈ ਸਵਾਲ ਸਨ ਜਿਨ੍ਹਾਂ ਦੇ ਅਸੀਂ ਜਵਾਬ ਚਾਹੁੰਦੇ ਸੀ। ਪ੍ਰਧਾਨ ਮੰਤਰੀ ਨੇ ਆਖਿਆ ਕਿ 8 ਮਈ ਤੱਕ ਉਹਨਾਂ ਵੀ ਬਾਰੇ ਆਪਣੇ ਕਿਸੇ ਅਮਲਾ ਮੈਂਬਰ ਨਾਲ ਕੋਈ ਗੱਲ ਨਹੀਂ ਕੀਤੀ ਅਤੇ ਨਾ ਹੀ ਇਸ ਪ੍ਰੋਗਰਾਮ ਬਾਰੇ ਉਹਨਾਂ ਵੀ ਚੈਰਿਟੀ ਦੇ ਅਧਿਕਾਰੀਆਂ ਨਾਲ ਹੀ ਕੋਈ ਗੱਲ ਕੀਤੀ। ਇਹ ਸਭ 5 ਮਈ ਨੂੰ ਕੈਬਨਿਟ ਦੀ ਕੋਵਿਡ-19 ਕਮੇਟੀ ਸਾਹਮਣੇ ਆਇਆ ਪਰ ਟਰੂਡੋ ਉਸ ਵਿੱਚ ਸ਼ਾਮਲ ਨਹੀਂ ਸਨ। ਪ੍ਰਧਾਨ ਮੰਤਰੀ ਨੇ ਇਹ ਵੀ ਆਖਿਆ ਕਿ ਉਹ ਇਸ ਗੱਲ ਤੋਂ ਜਾਣੂ ਸਨ ਕਿ ਵੀਚੈਟੀ ਦੇ ਉਹਨਾਂ ਦੀ ਸਰਕਾਰ ਨਾਲ ਸੰਬੰਧਾਂ ਦਾ ਮੁਲਾਂਕਣ ਕੀਤਾ ਜਾਵੇਗਾ ਅਤੇ ਕਈ ਇਹ ਵੀ ਸੋਚਣਗੇ ਕਿ ਇਹ ਫੈਸਲੇ ਦੇ ਸੰਬੰਧ ਵਿੱਚ ਇਹਨਾਂ ਸੰਬੰਧਾਂ ਨੇ ਕੋਈ ਭੂਮਿਕਾ ਨਿਭਾਈ। ਇਸ ਲਈ ਉਹ ਇਹ ਯਕੀਨ ਬਣਾਉਣਾ ਚਾਹੁੰਦੇ ਹਨ ਕਿ ਪਬਲਿਕ ਸਰਵਿਸ ਉਹਨਾਂ ਸਿਫਾਰਸ਼ਾਂ ਉੱਤੇ ਮੋਹਰ ਲਾਵੇ ਕਿ ਇਹ ਡੀਲ ਵੀ ਨੂੰ ਹੀ ਦਿੱਤੀ ਜਾਣੀ ਹੈ, ਹੋਰ ਕਿਸੇ ਨੂੰ ਨਹੀਂ। 21 ਮਈ ਨੂੰ ਇਹ ਪੱਕਾ ਹੋ ਗਿਆ ਕਿ ਇਹ ਡੀਲ ਵੀ ਚੈਰਿਟੀ ਨੂੰ ਦਿੱਤੀ ਜਾਵੇਗੀ ਅਤੇ ਟਰੂਡੋ ਨੇ ਆਖਿਆ ਕਿ ਚੈਰਿਟੀ ਨਾਲ ਨੇੜਲੇ ਸੰਬੰਧ ਹੋਣ ਦੇ ਬਾਵਜੂਦ ਉਹ ਖੁਦ ਨੂੰ ਮੀਟਿੰਗ ਤੋਂ ਪਾਸੇ ਨਹੀਂ ਕਰ ਸਕੇ। ਉਹਨਾਂ ਆਖਿਆ ਕਿ ਸਮੇਂ ਦੇ ਹਾਲਾਤ ਵਿੱਚ ਅਸੀਂ ਚਾਹੁੰਦੇ ਸਾਂ ਕਿ ਇਹ ਪ੍ਰਕਿਰਿਆ ਦੇ ਅਤੇ ਫੈਸਲਾ ਬਿਹਤਰੀਨ ਹੋਵੇ। ਐਮ ਪੀ ਸਾਹਮਣੇ ਆਪਣਾ ਪੱਖ ਰੱਖਦਿਆਂ ਟੈਲੀਫੋਨ ਨੇ ਆਖਿਆ ਕਿ ਟਰੂਡੋ ਇਸ ਗੱਲ ਨੂੰ ਲੈ ਕੇ ਚਿੰਤਤ ਸਨ ਕਿ ਇਸ ਨੂੰ ਕਨਫਲਿਕਟ ਆਫ ਇੰਟਰਸਟ ਵਜੋਂ ਵੇਖਿਆ ਜਾ ਸਕਦਾ ਹੈ। ਉਹਨਾਂ ਆਖਿਆ ਕਿ ਪ੍ਰਧਾਨ ਮੰਤਰੀ ਨੂੰ ਇਹ ਫੈਸਲੇ ਤੋਂ ਖੁਦ ਨੂੰ ਪਾਸੇ ਨਾ ਕਰ ਸਕਣ ਦਾ ਜਿਹੜਾ ਪਛਤਾਵਾ ਹੈ ਉਹ ਪਛਤਾਵਾ ਉਸ ਨੂੰ ਵੀ ਹੈ। ਪ੍ਰਧਾਨ ਮੰਤਰੀ ਨੇ ਐਮ ਪੀ ਨੂੰ ਇਹ ਜਾਣਕਾਰੀ ਦਿੱਤੀ ਕਿ ਮੌਜੂਦਾ ਵਿਵਾਦ ਦੇ ਚੱਲਦਿਆਂ 1 ਮਹੀਨੇ ਪਹਿਲਾਂ ਵੀ ਵੀਚੈਟੀ ਇਸ ਡੀਲ ਤੋਂ ਪਾਸੇ ਹੋ ਗਈ। ਇਹ ਪ੍ਰੋਗਰਾਮ ਹੁਣ ਮੁੜ ਪਬਲਿਕ ਸਰਵਿਸ ਦੇ ਹੱਥਾਂ ਵਿੱਚ ਹੈ ਅਤੇ ਇਸ ਨੂੰ ਮੁੜ ਰੀਲਾਂਚ ਕਰਨਾ ਬਾਕੀ ਹੈ। ਟਰੂਡੋ ਨੇ ਆਖਿਆ ਕਿ ਇਹ ਸਭ ਨੇ ਜੋ ਰੂਪ ਅੱਜ ਲੈ ਲਿਆ ਹੈ ਉਸ ਗੱਲ ਦਾ ਉਹਨਾਂ ਨੂੰ ਪਛਤਾਵਾ ਹੈ। ਇਸ ਦੌਰਾਨ ਟੈਲੀਫੋਨ ਨੇ ਐਮ ਪੀ ਨੂੰ ਆਖਿਆ ਕਿ ਪ੍ਰਧਾਨ ਮੰਤਰੀ ਆਫਿਸ ਵਿੱਚੋਂ ਕੋਈ ਵੀ ਇਸ ਕੰਟਰੈਕਟ ਸੰਬੰਧੀ ਗੱਲਬਾਤ ਵਿੱਚ ਸ਼ਾਮਲ ਨਹੀਂ ਸੀ। ਦੋਵਾਂ ਨੇ ਇਹ ਵੀ ਆਖਿਆ ਕਿ ਉਹਨਾਂ ਨੂੰ ਵਿੱਤ ਮੰਤਰੀ ਬਿਲ ਮੋਰਨੋ ਦੇ ਚੈਰਿਟੀ ਨਾਲ ਸੰਬੰਧਾਂ ਬਾਰੇ ਪਤਾ ਜ਼ਰੂਰ ਸੀ ਪਰ ਉਹਨਾਂ ਦੀ ਡੂੰਘਾਈ ਨਹੀਂ ਸੀ ਪਤਾ। ਲਗਭਗ 1 ਘੰਟੇ ਤੱਕ ਟਰੂਡੋ ਤੋਂ ਕੀਤੀ ਗਈ ਪੁੱਛਗਿੱਛ ਵਿੱਚ ਐਮ ਪੀਜ਼ ਨੇ ਪੁੱਛਿਆ ਕਿ ਚੈਰਿਟੀ ਆਪ ਹੀ ਕਈ ਅੰਦਰੂਨੀ ਮਾਮਲਿਆਂ ਨਾਲ ਜੂਝ ਰਹੀ ਸੀ ਅਤੇ ਇਸ ਦੇ ਬਾਵਜੂਦ ਉਸ ਦੀ ਚੋਣ ਕਿਉਂ ਕੀਤੀ ਗਈ। ਐਮ ਪੀਜ਼ ਨੇ ਇਹ ਵੀ ਪੁੱਛਿਆ ਕਿ ਟਰੂਡੋ ਪਰਿਵਾਰ ਅਤੇ ਆਪਣੇ ਕੈਬਨਿਟ ਮੰਤਰੀ ਦੇ ਇਸ ਚੈਰਿਟੀ ਨਾਲ ਨੇੜਲੇ ਸੰਬੰਧਾਂ ਦੇ ਬਾਵਜੂਦ ਵੀ ਚੈਰਿਟੀ ਨੂੰ ਇਹ ਡੀਲ ਦੇਣ ਦੀ ਕੀ ਤੁੱਕ ਬਣਦੀ ਸੀ। ਐਮ ਪੀਜ਼ ਨੇ ਆਖਿਆ ਕਿ ਕੀ ਇਸ ਸਕੈਂਡਲ ਲਈ ਕਿਸੇ ਲਿਬਰਲ ਕੈਬਨਿਟ ਮੰਤਰੀ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ। ਐਨ ਡੀ ਪੀ ਐਮ ਪੀ ਚਾਰਲੀ ਐਂਗਸ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਟਰੂਡੋ ਨੇ ਆਖਿਆ ਕਿ ਲੋਕ ਵਲੰਟੀਅਰ ਵੱਲੋਂ ਪੈਸਾ ਕਮਾਉਣ ਲਈ ਕੰਮ ਨਹੀਂ ਕਰਦੇ ਸਗੋਂ ਉਹ ਕੁਝ ਅਲੱਗ ਕਰਨਾ ਚਾਹੁੰਦੇ ਨੇ ਇਸ ਲਈ ਅਜਿਹਾ ਕਰਦੇ ਨੇ। ਕੰਜ਼ਰਵੇਟਿਵ ਐਮ ਪੀ ਮਾਈਕਲ ਕੂਪਰ ਨੇ ਆਖਿਆ ਕਿ ਟਰੂਡੋ ਨੇ ਸਟੂਡੈਂਟ ਗ੍ਰਾਂਟ ਪ੍ਰੋਗਰਾਮ ਦੇ ਸੰਬੰਧ ਵਿੱਚ ਐਥਿਕਸ ਕਲੀਅਰੈਂਸ ਲੈਣ ਬਾਰੇ ਕਿਉਂ ਨਹੀਂ ਸੋਚਿਆ। ਇਸ ਤੋਂ ਇਲਾਵਾ ਐਮ ਪੀਜ਼ ਵੱਲੋਂ ਟਰੂਡੋ ਤੋਂ ਵਾਰੀ ਵਾਰੀ ਇਹ ਪੁੱਛਿਆ ਗਿਆ ਕਿ ਬੁਈ ਚੈਟੀ ਨੂੰ ਡੀਲ ਦੇਣ ਤੋਂ ਪਹਿਲਾਂ ਚੈਟੀ ਦੇ ਅੰਦਰੂਨੀ ਮੁੱਦਿਆਂ ਤੋਂ ਉਹ ਜਾਣੂ ਕਿਉਂ ਨਹੀਂ ਸਨ। ਅਜਿਹੇ ਹੋਰ ਕਈ ਸਵਾਲਾਂ ਦਾ ਟਰੂਡੋ ਘੁਮਾ ਫਰਾ ਕੇ ਜਵਾਬ ਦਿੰਦੇ ਰਹੇ ਅਤੇ ਆਪਣੇ ਆਪ ਨੂੰ ਨਿਰਦੋਸ਼ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਰਹੇ। ਪਰ ਜਿਹਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਸਵਾਲ ਪੁੱਛੇ ਗਏ, ਜਿਹਨੇ ਉਹਨਾਂ ਨੇ ਜਵਾਬ ਦਿੱਤੇ, ਉਸ ਤੋਂ ਕਿਤੇ ਵੱਧ ਨਵੇਂ ਸਵਾਲ ਖੜ੍ਹੇ ਹੋ ਗਏ ਨੇ। ਕੁਝ ਇੱਕ ਸਾਡੇ ਮਿੱਤਰ ਸੋਚਦੇ ਨੇ ਕਿ ਇਹ ਮਾਮਲਾ ਇੱਥੇ ਹੀ ਹੁਣ ਠੱਪ ਹੋ ਜਾਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੇ ਨਾਂ ਨੂੰ ਇਸ ਦੇ ਵਿੱਚੋਂ ਕਲੀਅਰ ਕਰ ਦਿੱਤਾ ਗਿਆ ਹੈ ਅਤੇ ਕੱਲ੍ਹ ਦੀ ਟੈਸਟਾਮਨੀ ਦੇ ਵਿੱਚ ਆਪਣੀ ਪੇਸ਼ੀ ਦੇ ਦੌਰਾਨ ਉਹਨਾਂ ਨੇ ਜੋ ਗੱਲਾਂ ਬਾਤਾਂ ਕੀਤੀਆਂ ਉਹ ਕੈਨੇਡੀਅਨ ਨੂੰ ਪ੍ਰਭਾਵਿਤ ਕਰਨ ਵਾਲੀਆਂ ਗੱਲਾਂ ਬਾਤਾਂ ਉਹਨਾਂ ਵੱਲੋਂ ਕੀਤੀਆਂ ਗਈਆਂ ਅਤੇ ਟਰੂਡੋ ਨਿਰਦੋਸ਼ ਹੈ। ਵੀ ਚੈਟੀ ਨੂੰ ਇਹ ਕੰਟਰੈਕਟ ਦਿਵਾਉਣ ਦੇ ਵਿੱਚ ਟਰੂਡੋ ਦਾ ਕੋਈ ਹੱਥ ਨਹੀਂ ਹੈ। ਪਰ ਬਹੁਤ ਸਾਰੇ ਸਵਾਲ ਹੋਰ ਖੜ੍ਹੇ ਹੋ ਚੁੱਕੇ ਨੇ। ਆਪੋਜੀਸ਼ਨ ਕਮੇਟੀ ਦੇ ਮੈਂਬਰ, ਫਾਈਨੈਂਸ ਕਮੇਟੀ ਦੇ ਮੈਂਬਰ ਨੇ ਬਹੁਤ ਕੁਝ ਹੋਰ ਪ੍ਰਧਾਨ ਮੰਤਰੀ ਦੇ ਆਫਿਸ ਤੋਂ ਮੰਗ ਲਿਆ ਹੈ। ਕੁਐਸਚਨ ਦੇ ਵਿੱਚੋਂ ਹੋਰ ਕੁਐਸਚਨ ਨੇ ਜਿਹੜੇ ਉਹ ਨਿਕਲੇ ਨੇ, ਜਵਾਬ ਦੇ ਵਿੱਚੋਂ ਹੋਰ ਕੁਐਸਚਨ ਜਿਹੜੇ ਨਿਕਲੇ ਨੇ। ਇਹਦਾ ਖੁਲਾਸਾ ਆਉਣ ਵਾਲੇ ਦਿਨਾਂ ਵਿੱਚ ਪ੍ਰਧਾਨ ਮੰਤਰੀ ਦੇ ਆਫਿਸ ਵੱਲੋਂ ਕਮੇਟੀ ਦੇ ਸਾਹਮਣੇ ਵੀ ਕੀਤਾ ਜਾਵੇਗਾ ਅਤੇ ਫਾਈਨੈਂਸ ਕਮੇਟੀ ਦੇ ਸਾਹਮਣੇ ਵੀ ਕੀਤਾ ਜਾਵੇਗਾ। ਸੋ ਇਹ ਮਾਮਲਾ ਹੋਰ ਉਲਝਦਾ ਜਾ ਰਿਹਾ ਹੈ। ਜਸਟਿਨ ਟਰੂਡੋ ਨਾਮ ਬਹੁਤ ਵੱਡਾ ਹੈ, ਦਰਸ਼ਨ ਛੋਟੇ ਹੋ ਗਏ। ਅਬ ਤੱਕ ਹਮਾਰੀ ਆਂਖੋਂ ਨੇ ਦੋ ਹੀ ਤਮਾਸ਼ੇ ਦੇਖੇ ਹੈ ਜਦੋਂ ਇਹੋ ਜਿਹੇ ਮਸਲੇ ਆਉਂਦੇ ਨੇ, ਜਾਂ ਤਾਂ ਕੌਮ ਦੇ ਦੇਸ਼ ਦੇ ਰਹਿਬਰ ਗਿਰ ਜਾਂਦੇ ਹੈ ਜਾਂ ਫਿਰ ਲੋਕ ਸਭਾ ਗਿਰ ਜਾਂਦੀ ਹੈ। ਲੋਕ ਸਭਾ ਦੇ ਵਿੱਚ ਕੀ ਚੱਲ ਰਿਹਾ ਇਸ ਸਮੇਂ, ਸਾਡੀ ਇੱਥੋਂ ਦੀ ਪਾਰਲੀਮੈਂਟ ਦੇ ਵਿੱਚ ਕੀ ਚੱਲ ਰਿਹਾ, ਵੀ ਚੈਰਿਟੀ ਦਾ ਮਾਮਲਾ। ਸਾਈਕੋਲੋਜੀ ਟੂਡੇ ਅਨੁਸਾਰ ਮਨੋਵਿਗਿਆਨਿਕ ਆਪੋ ਆਪਣੀਆਂ ਖੋਜਾਂ ਰਾਹੀਂ ਝੂਠ ਬੋਲਣ ਬਾਰੇ ਕੁਝ ਦਿਲਚਸਪ ਤੱਥਾਂ ਉੱਤੇ ਸਹਿਮਤ ਹੋਏ ਜਾਪਦੇ ਨੇ। ਉਹਨਾਂ ਮੁਤਾਬਕ ਮੋਟੇ ਤੌਰ ਉੱਤੇ ਝੂਠ ਦੋ ਕਿਸਮ ਦੇ ਹੁੰਦੇ ਨੇ, ਇੱਕ ਖੁਦਗਰਜ਼ੀ ਨਾਲ ਲਵਰੇ ਝੂਠ ਅਤੇ ਦੂਜਾ ਦਇਆ ਭਾਵਨਾ ਨਾਲ ਬੋਲਿਆ ਗਿਆ ਝੂਠ। ਕਿਸੇ ਗਰੀਬ ਨਿਤਾਣੇ ਨੂੰ ਖਤਰੇ ਤੋਂ ਬਚਾਉਣ ਲਈ ਬੋਲਿਆ ਝੂਠ ਦਇਆ ਭਾਵਨਾ ਤਹਿਤ ਆਉਂਦਾ ਹੈ। ਸਵਾਲ ਹੈ ਕਿ ਵੀ ਚੈਰਿਟੀ ਵਿਵਾਦ ਨੂੰ ਲੈ ਕੇ ਹੋ ਰਹੀਆਂ ਗੱਲਾਂ ਨੂੰ ਕਿਸ ਸ਼੍ਰੇਣੀ ਦੇ ਝੂਠ ਵਿੱਚ ਰੱਖਿਆ ਜਾ ਸਕਦਾ ਹੈ। ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਣਾ ਨੇ ਪਬਲਿਕ ਨੂੰ ਯਕੀਨ ਦਵਾਇਆ ਜਾ ਰਿਹਾ ਹੈ ਕਿ ਉਸ ਵੱਲੋਂ ਕੀਤੀਆਂ ਗਲਤੀਆਂ ਖੁਦਗਰਜ਼ੀ ਵਾਲੇ ਝੂਠ ਨਹੀਂ ਸਗੋਂ ਦਇਆ ਭਾਵਨਾ ਨਾਲ ਕੀਤੀਆਂ ਉਣਤਾਈਆਂ ਹਨ। ਇਹ ਕਿਵੇਂ ਹੋ ਸਕਦਾ ਹੈ ਕਿ ਨੌਜਵਾਨਾਂ ਨੂੰ ਵਲੰਟੀਅਰ ਅਨੁਭਵ ਪ੍ਰਦਾਨ ਕਰਨਾ, ਉਹਨਾਂ ਦੇ ਜੀਵਨ ਨੂੰ ਸੇਧ ਦੇਣ ਲਈ ਹੌਸਲਾ ਅਫਜਾਊ ਤਰੀਕਾ ਤਕਰੀਰਾਂ ਦੇਣ ਵਾਲੇ ਕੰਮ ਦਇਆ ਭਾਵਨਾ ਵਾਲੇ ਨਾ ਹੋਣ? ਬੇਸ਼ੱਕ ਇਸ ਵਾਸਤੇ ਪ੍ਰਧਾਨ ਮੰਤਰੀ ਦੀ ਮਾਤਾ, ਭਰਾ, ਪਤਨੀ, ਉਸ ਦੀ ਵਿਜਾਰਤ ਵਿੱਚ ਵਿੱਤ ਮੰਤਰੀ ਨੂੰ ਲੱਖਾਂ ਡਾਲਰ ਦਾ, 6 ਲੱਖ ਦੇ ਕਰੀਬ ਇਸ ਸਮੇਂ ਸਾਹਮਣੇ ਆ ਚੁੱਕਿਆ। ਪਰ ਹੋਰ ਜਿਹੜੇ ਨੇ ਸਵਾਲ ਇਸ ਸਮੇਂ ਫਾਈਨੈਂਸ ਕਮੇਟੀ ਵੱਲੋਂ ਪੁੱਛੇ ਜਾ ਰਹੇ ਨੇ ਔਰ ਲਿਖਤੀ ਨੋਟਿਸ ਭੇਜੇ ਜਾ ਰਹੇ ਨੇ PMO ਦੇ ਆਫਿਸ ਨੂੰ ਕਿ ਹੋਰ ਸਾਨੂੰ ਜਾਣਕਾਰੀ ਦੇਵੋ, ਵੀ ਚੈਰਿਟੀ ਤੋਂ ਹੋਰ ਜਾਣਕਾਰੀ ਮੰਗੀ ਜਾ ਰਹੀ ਹੈ। ਸੋ ਭਾਵੇਂ ਇਹ ਸਾਰਿਆਂ ਨੂੰ, ਪਰਿਵਾਰ ਨੂੰ ਜਾਂ ਵਿੱਤ ਮੰਤਰੀ ਦੇ ਮੈਂਬਰਾਂ ਨੂੰ ਇੰਨਾ ਪੈਸਾ ਕਿਉਂ ਨਾ ਮਿਲਦਾ ਹੋਵੇ, ਆਪਣੇ ਹਿਰਦੇ ਵਿੱਚ ਘਰ ਕਰ ਚੁੱਕੀ ਦਇਆ ਭਾਵਨਾ ਨੂੰ ਪ੍ਰਤੱਖ ਕਰਨ ਲਈ ਕੱਲ੍ਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਊਸ ਆਫ ਕਾਮਨਸ ਦੀ ਵਿੱਤ ਕਮੇਟੀ ਸਨਮੁੱਖ ਪੇਸ਼ ਹੋਏ। ਉਹਨਾਂ ਕਿਹਾ ਕਿ ਤਕਰੀਬਨ $1 ਬਿਲੀਅਨ ਘੁਟਾਲੇ ਵਾਲੇ ਵੀ ਚੈਰਿਟੀ ਕਿੱਸੇ ਵਿੱਚ ਉਹਨਾਂ ਵੱਲੋਂ ਵਾਰ ਵਾਰ ਮੁਆਫ਼ੀ ਇਸ ਲਈ ਨਹੀਂ ਮੰਗੀ ਜਾ ਰਹੀ ਕਿ ਉਸਦਾ ਕੋਈ ਕਸੂਰ ਹੈ, ਸਗੋਂ ਉਹ ਤਾਂ ਇਹ ਚਾਹੁੰਦੇ ਹਨ ਕਿ ਕਿਸੇ ਭੱਦਰ ਪੁਰਸ਼ ਨੂੰ ਇਹ ਨਾ ਜਾਪੇ ਕਿ ਪ੍ਰਧਾਨ ਮੰਤਰੀ ਨੇ ਜਾਣ ਬੁੱਝ ਕੇ ਕੋਈ ਲਾਭ ਲੈਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਨੂੰ ਅੰਗਰੇਜ਼ੀ ਵਿੱਚ ਕਨਫਲਿਕਟ ਆਫ ਇੰਟਰਸਟ ਆਖਿਆ ਜਾਂਦਾ ਹੈ। ਟਰੂਡੋ ਹੋਰਾਂ ਮੁਤਾਬਕ ਯੁਵਕਾਂ ਦੀ ਬਿਹਤਰੀ ਲਈ ਕੰਮ ਕਰਨਾ ਤੇ ਉਸਦਾ ਜੀਵਨ ਭਰ ਨਿਸ਼ਾਨਾ ਰਿਹਾ ਹੈ। ਮੰਨਿਆ ਜਾ ਸਕਦਾ ਹੈ ਕਿ ਭੰਗ ਨੂੰ ਕਾਨੂੰਨੀ ਬਣਾਉਣਾ ਵੀ ਸ਼ਾਇਦ ਯੁਵਕਾਂ ਦੀ ਬਿਹਤਰੀ ਭਰੀ ਇੱਛਾ ਦਾ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਹਿੱਸਾ ਰਿਹਾ ਹੋਵੇਗਾ। ਇਹ ਵੀ ਲੀਗਲਾਈਜ਼ ਕਰਨਾ, ਭੰਗ ਦੇ ਸਟੋਰ ਖੋਲ੍ਹਣੇ, ਇਹ ਵੀ ਯੁਵਕਾਂ ਨੂੰ ਇੱਕ ਸੇਧ ਦੇਣ ਦੇ ਲਈ ਅਤੇ ਉਹਨਾਂ ਦੇ ਜੀਵਨ ਨੂੰ ਦਰਦਾਂ ਤੋਂ ਮੁਕਤ ਕਰਾਉਣ ਦੇ ਲਈ, ਇੱਕ ਉਹਨਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਲਈ ਇਹ ਇੱਕ ਕੰਮ ਉਹਨਾਂ ਵੱਲੋਂ ਇਹ ਵੀ ਕੀਤਾ ਗਿਆ। ਇਸੇ ਹੀ ਕੜੀ ਦਾ ਹਿੱਸਾ ਹੋਵੇਗਾ ਕਿ ਉਹ ਯੁਵਕਾਂ ਦੇ ਜੀਵਨ ਨੂੰ ਬਿਹਤਰ ਬਣਾਉਣਾ ਚਾਹੁੰਦੇ ਨੇ। ਜਸਟਿਨ ਟਰੂਡੋ ਸੱਤਾ ਜਦੋਂ 2015 ਵਿੱਚ ਆਏ ਸਨ ਤਾਂ ਉਹਨਾਂ ਦਾ ਚਿਹਰਾ ਭੋਲਾ ਭਾਲਾ ਅਤੇ ਦਿਲਕਸ਼ ਸੀ। ਅੱਜ 5 ਸਾਲਾਂ ਬਾਅਦ ਉਹਨਾਂ ਦੇ ਚਿਹਰੇ ਦੀਆਂ ਉਲਝਣਾਂ ਨੂੰ ਕੈਮਰਾ ਵੀ ਲੁਕਾ ਨਹੀਂ ਪਾ ਰਿਹਾ। ਮਾਰਚ 2019 ਵਿੱਚ ਜੈਨ ਗਰਸਨ ਨਾਮਕ ਲੇਖਕ ਨੇ ਨਿਊਯਾਰਕ ਟਾਈਮ ਵਿੱਚ ਲਿਖਿਆ ਸੀ ਕਿ ਕੈਨੇਡੀਅਨ ਨੂੰ ਆਪਣੀ ਸ਼ਾਲੀਨਤਾ, ਇਕੱਲਤਾ ਅਤੇ ਭੋਲੇਪਣ ਉੱਤੇ ਸੱਚਾ ਸੁੱਚਾ ਮਾਣ ਹੈ। ਆਰਟੀਕਲ ਮੁਤਾਬਕ ਕੈਨੇਡੀਅਨ ਦਾ ਖਿਆਲ ਹੈ ਕਿ ਇਹ ਰੱਬੀ ਗੁਣ ਹਨ ਜੋ ਉਹਨਾਂ ਨੂੰ ਵੱਡੀ ਜਨਸੰਖਿਆ ਵਾਲੇ ਮੁਲਕਾਂ ਨਾਲੋਂ ਵੱਖਰਾ ਕਰਦੇ ਨੇ, ਪਰ ਹਕੀਕਤ ਇਹ ਹੈ ਕਿ ਦੋ ਭਾਸ਼ਾਵਾਂ ਦੇ ਗਿਆਤਾ, ਅੰਗਰੇਜ਼ੀ ਅਤੇ ਫ੍ਰੈਂਚ, ਮਲਟੀਕਲਚਰਿਜ਼ਮ ਦੇ ਰਖਵਾਲੇ, ਯੁਵਕਾਂ ਦੀ ਭਲਾਈ ਦੇ ਸ਼ਦਾਈ ਅਤੇ ਔਰਤਾਂ ਦੇ ਹੱਕਾਂ ਲਈ ਜੂਝਣ ਵਾਲੇ ਜਸਟਿਨ ਟਰੂਡੋ ਨੂੰ ਇਹ ਖਿਆਲ ਨੂੰ ਧੱਕਾ ਮਾਰਿਆ ਹੈ ਕਿ ਕੈਨੇਡੀਅਨ ਸਾਊ ਹੁੰਦੇ ਹਨ। ਮਾਰਚ 2019 ਵਿੱਚ ਲਿਖੇ ਗਏ ਇਸ ਆਰਟੀਕਲ ਤੋਂ ਬਾਅਦ ਦੇ 1.5 ਸਾਲ ਵਿੱਚ ਕਿੰਨਾ ਹੀ ਪਾਣੀ ਇਹਨਾਂ ਪੁਲਾਂ ਥੱਲੋਂ ਗੁਜ਼ਰ ਗਿਆ। ਅਸਲ 'ਚ ਜੇ ਗੱਲ ਕਰੀਏ, ਇਹ ਹੁਣ ਸਾਰਾ ਕੁਝ ਸਾਹਮਣੇ ਕਿਉਂ ਆ ਗਿਆ? ਕਿਉਂਕਿ ਇਹ ਮਨੋਰਟੀ ਗਵਰਨਮੈਂਟ ਹੈ, ਫਾਈਨੈਂਸ ਕਮੇਟੀਜ਼ ਅਤੇ ਹੋਰ ਜਿਹੜੀਆਂ ਕਮੇਟੀਜ਼ ਨੇ ਉਹਨਾਂ 'ਚ ਮਜੋਰਟੀ ਆਪੋਜੀਸ਼ਨ ਦੇ ਐਮ ਪੀਜ਼ ਦੀ ਹੈ ਅਤੇ ਉਹ ਸਭ ਕੁਛ ਦੇ ਉੱਤੇ ਗੱਲ ਕਰ ਸਕਦੇ ਨੇ, ਉਸ ਉਹਨਾਂ ਨੂੰ ਬੁਲਾ ਸਕਦੇ ਨੇ ਸਾਰਿਆਂ ਨੂੰ ਕਿ ਵੀ ਤੁਸੀਂ ਆ ਕੇ ਫਾਈਨੈਂਸ ਕਮੇਟੀ ਸਾਹਮਣੇ ਆਪਣੇ ਤੱਥ ਰੱਖੋ। ਇੱਕ ਦਿਨ ਅੱਗੇ ਵੀ ਮੈਂ ਸਾਰਾ ਇਹ ਮਾਮਲਾ ਡਿਸਕਸ ਕਰ ਚੁੱਕਿਆ ਹਾਂ ਕਿ ਕਿਉਂ ਇਸ ਦੀ ਮਹੱਤਤਾ ਕਿਉਂ ਹੈ ਕਮੇਟੀ ਦੇ ਵਿੱਚ ਆ ਕੇ ਗੱਲ ਕਰਨ ਦੀ, ਪਾਰਲੀਮੈਂਟ ਦੇ ਵਿੱਚ ਗੱਲ ਕਰਨ ਅਤੇ ਕਮੇਟੀ ਦੇ ਵਿੱਚ ਆ ਕੇ ਗੱਲ ਕਰਨ ਦਾ ਕੀ ਫਰਕ ਹੈ। ਇਹੀ ਜੇ SNC ਲਵਾਲਨ ਦਾ ਮਸਲਾ ਹੁੰਦਾ, ਉਸ ਸਮੇਂ ਮਿਨੋਰਟੀ ਗਵਰਨਮੈਂਟ ਹੁੰਦੀ ਅਤੇ ਵੂਈ ਚੈਰਟੀ ਦੇ ਮਾਮਲੇ ਨਾਲੋਂ ਕਿਤੇ ਵੱਧ ਹੋਰ ਕੁਛ ਬਾਹਰ ਆਉਣਾ ਸੀ। ਉਦੋਂ ਜੇ ਜਿਸ ਤਰ੍ਹਾਂ ਕਮੇਟੀ ਦੇ ਮੈਂਬਰ ਚਾਹੁੰਦੇ ਸੀਗੇ ਕਿ ਇਹਨਾਂ ਇਹਨਾਂ ਲੋਕਾਂ ਨੂੰ ਅਸੀਂ ਕਮੇਟੀ ਸਾਹਮਣੇ ਪੇਸ਼ ਹੋਣ ਲਈ ਬੁਲਾਉਣਾ ਹੈ, ਅਤੇ ਉਦੋਂ ਸਾਰੇ ਆਉਂਦੇ ਅਤੇ ਉਦੋਂ ਜੋ ਜੋ ਕੁਛ ਮੰਗਿਆ ਜਾਂਦਾ ਸੀ ਉਹਦੇ ਲਈ ਵੋਟ ਪਾਈ ਜਾਂਦੀ ਕਿ ਆਹ ਡਾਕੂਮੈਂਟ ਸਾਨੂੰ ਚਾਹੀਦੇ ਨੇ, ਤਾਂ ਹੋਰ ਬਹੁਤ ਕੁਛ ਜਿਹੜਾ ਨਿਕਲਣਾ ਸੀ ਪਰ ਉਦੋਂ ਨਹੀਂ ਨਿਕਲ ਸਕਿਆ, ਬਹੁਤ ਘੱਟ ਆਇਆ। ਜੂਡੀ ਰੇਬਲਸਨ ਨੇ ਜੋ ਕੁਛ ਖੁਲਾਸੇ ਕੀਤੇ ਉਹ ਸਾਡੇ ਸਾਹਮਣੇ ਆਏ, ਪਲੱਸ ਆਸ਼ਵਾ ਤੋਂ ਜਿਹੜੀ ਮੈਂਬਰ ਪਾਰਲੀਮੈਂਟ ਜਿਸਨੇ ਬਾਅਦ 'ਚ ਅਸਤੀਫਾ ਦੇ ਦਿੱਤਾ, ਛੱਡ ਦਿੱਤਾ, ਜਿਸਨੇ ਸ਼ਰਿਆਮ ਇਹ ਕਹਿਤਾ ਕਿ ਇਹ ਲੋਕ ਜੋ ਦਿਖਦੇ ਨੇ ਉਹ ਨਹੀਂ ਹੈ, ਜੋ ਕਹਿੰਦੇ ਨੇ ਉਹ ਨਹੀਂ ਕਰਦੇ ਗੇ, ਸੋ ਇਸ ਲਈ ਉਹ ਇਸ ਸਾਰੇ ਕਾਸੇ ਨੂੰ ਛੱਡ ਰਹੇ ਨੇ। ਵਰਤਮਾਨ ਦਿਨ ਮਹਿਜ ਇੱਕ ਚੈਰਿਟੀ ਸੰਸਥਾ ਵੂਈ ਵੱਲੋਂ ਵਿਸ਼ਵ ਭਰ ਵਿੱਚ ਆਪਣਾ ਰਾਮ ਰਾਜ ਫੈਲਾਉਣ ਦੀ ਲਾਲਸਾ ਦੇ ਉਜਾਗਰ ਹੋਣ ਦੇ ਤਾਂ ਹਨ, ਅਤੇ ਨਾਲ ਹੀ ਇਹ ਇਤਿਹਾਸ ਸਿਰਜੇ ਜਾਣ ਦੇ ਵੀ ਹਨ ਕਿ ਕੱਲ੍ਹ ਨੂੰ ਕੈਨੇਡੀਅਨ ਸਿਆਸਤ, ਸਮਾਜ ਅਤੇ ਪਰਿਵਾਰ ਨੂੰ ਕਿਵੇਂ ਬਿਆਨਿਆ ਜਾਵੇਗਾ। ਇਸ ਦਿਸ਼ਾ ਵਿੱਚ ਇੱਕ ਮੀਲ ਪੱਥਰ ਪ੍ਰਧਾਨ ਮੰਤਰੀ ਨੇ ਕੱਲ੍ਹ ਕੰਜ਼ਰਵੇਟਿਵ MP ਪੀਅਰ ਪਾਲੀਵਿਟ ਦੇ ਸਵਾਲ ਦੇ ਜਵਾਬ ਵਿੱਚ ਦੇਣ ਵਜੋਂ ਕਾਇਮ ਕੀਤਾ ਕਿ ਕੈਨੇਡੀਅਨ ਨੂੰ ਕਿਵੇਂ ਜਾਣਿਆ ਜਾਵੇਗਾ। ਪਾਲੀਵਿਟ ਵੱਲੋਂ ਵਾਰ ਵਾਰ ਪੁੱਛਣ ਉੱਤੇ ਕਿ ਵੂਈ ਚੈਰਿਟੀ ਨੇ ਉਸਦੇ ਪਰਿਵਾਰ ਨੂੰ ਕਿੰਨੇ ਡਾਲਰ ਅਦਾ ਕੀਤੇ ਤਾਂ ਟਰੂਡੋ ਹੋਰਾਂ ਦਾ ਸਿੱਧਾ ਜਵਾਬ ਦੇਣ ਦੀ ਥਾਂ ਕਿਹਾ ਕਿ ਕਾਨੂੰਨ ਮੁਤਾਬਕ, ਆ ਸੁਣਿਓ ਗੱਲ, ਕਾਨੂੰਨ ਮੁਤਾਬਕ ਪਤਨੀ ਅਤੇ ਬੱਚਿਆਂ ਤੋਂ ਇਲਾਵਾ ਹੋਰ ਰਿਸ਼ਤੇਦਾਰ ਪਰਿਵਾਰ ਦਾ ਹਿੱਸਾ ਨਹੀਂ ਮੰਨੇ ਜਾਂਦੇ। ਉਹਨਾਂ ਦਾ ਭਾਵ ਸੀ ਕਿ ਮੇਰੀ ਮਾਤਾ ਅਤੇ ਮੇਰੇ ਭਰਾ ਵੱਲੋਂ ਲਏ ਗਏ ਲੱਖਾਂ ਡਾਲਰਾਂ ਦੀ ਉਸਦੀ ਸਰਕਾਰ ਅਤੇ ਵੂਈ ਚੈਰਿਟੀ ਦੇ ਕੰਮ ਨਾਲ ਕੋਈ ਲੈਣ ਦੇਣ ਨਹੀਂ ਹੈ। ਔਖੀ ਸਥਿਤੀ ਤੋਂ ਬਚਣ ਲਈ ਟਰੂਡੋ ਕਾਨੂੰਨੀ ਕੁੰਤਰਾਂ ਦਾ ਸਹਾਰਾ ਲੈ ਕੇ ਟਰੂਡੋ ਦੋਸ਼ ਮੁਕਤ ਹੋਣ ਦੀ ਕੋਸ਼ਿਸ਼ ਕਰ ਸਕਦੇ ਹਨ ਕਿ ਪਰ ਕੀ ਇਸ ਨਾਲ ਕੈਨੇਡੀਅਨ ਪਰਿਵਾਰਕ ਸੰਗਠਨ ਨੂੰ ਧੱਕਾ ਮਾਰਨ ਦੇ ਦੋਸ਼ੀ ਨਹੀਂ ਬਣਾ ਰਹੇ। ਪ੍ਰਧਾਨ ਮੰਤਰੀ ਕਹਿ ਰਹੇ ਨੇ ਕਿ ਮਾਂ ਅਤੇ ਭਰਾ ਕਾਨੂੰਨੀ ਤੌਰ ਦੇ ਉੱਤੇ ਰਿਸ਼ਤੇਦਾਰ ਨਹੀਂ ਅਤੇ ਮੈਨੂੰ ਉਹਨਾਂ ਬਾਰੇ ਜਵਾਬ ਦੇਣ ਦੀ ਜ਼ਰੂਰਤ ਨਹੀਂ, ਪਤਨੀ ਅਤੇ ਬੱਚਿਆਂ ਨੂੰ ਰਿਸ਼ਤੇਦਾਰ ਮੰਨਦੇ ਨੇ। ਕਿਹੋ ਜਿਹੀ ਸੁਸਾਇਟੀ ਕਿਹੋ ਜਿਹਾ ਪਰਿਵਾਰਕ ਢਾਂਚੇ ਦੀ ਬਣਤਰ ਪ੍ਰਧਾਨ ਮੰਤਰੀ ਸਾਨੂੰ ਸਮਝਾ ਰਹੇ ਨੇ ਕਿ ਮੇਰੀ ਮਾਂ ਨੂੰ ਮੇਰੇ ਨਾਲ ਨਾ ਜੋੜੋ, ਮੇਰੇ ਭਰਾ ਨੂੰ ਮੇਰੇ ਨਾਲ ਨਾ ਜੋੜੋ। ਭਰਾ ਤਾਂ ਵੱਖਰਾ, ਪਰ ਮਾਂ ਨੂੰ ਇਹ ਕਹਿ ਦੇਣਾ ਕਿ ਮਾਂ ਰਿਸ਼ਤੇਦਾਰੀ ਤੋਂ ਬਾਹਰ ਹੈ ਕਾਨੂੰਨ ਤੌਰ ਦੇ ਉੱਤੇ, ਕਿ ਮੇਰੇ ਨਾਲ ਗੱਲ ਕਰਨੀ ਹੈ ਮੇਰੇ ਪਤਨੀ ਅਤੇ ਬੱਚਿਆਂ ਦੀ ਗੱਲ ਕਰੋ, ਮਾਂ ਦੀ ਗੱਲ ਨਾ ਕਰੋ।